ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੁੱਲ ਹੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਮਾਨ ਕਰੋਂ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਤ ਭੂਲਤੇ ਤੁਮ ਬਖਸ਼ਣ ਹਾਰ ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਗੁਸਾਈਆ ਜੀ ਕੇ ਜੀਵਨਾ ਮੋਹੇ ਨਾ ਵਸਾਰੋ ਮੈਂ ਚੰਨ ਤੇਰਾ ਮੇਰੀ ਹਰ ਹੋ ਬਿਪਤ ਜਨ ਕਰੋ ਹੋ ਸੁਭਾਈ ਚਰਨ ਨਾ ਛਾੜੋ ਸਰੀਰ ਕੱਲ ਜਾਈ ਕਹਿਰ ਵਿਦਾਸ ਕਰੋ ਤੇਰੀ ਸੰਭਾ ਬੇਗ ਮਿਲੋ ਬੇਗ ਮਿਲੋ ਜਨ ਕਰ ਨਾ ਬਿਲੰਬ ਬੁਰੇ ਭਲੇ ਹਮ ਥਾਰੇ ਪ੍ਰਭ ਜੀ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਪ੍ਰਭ ਜੀ ਬੁਰੇ ਭਲੇ ਹਮ ਥਾਰੇ
ਬੁਰੇ ਭਲੇ ਹਮ ਥਾਰੇ ਪ੍ਰਭ ਜੀ ਬੁਰੇ ਭਲੇ ਹਮ ਥਾਰੇ
ਬੁਰੇ ਭਲੇ ਹਮ ਥਾਰੇ ਪ੍ਰਭ ਜੀ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਪ੍ਰਭ ਜੀ ਬੁਰੇ ਭਲੇ ਹਮ ਥਾਰੇ
ਬੁਰੇ ਭਲੇ ਹਮ ਥਾਰੇ ਪ੍ਰਭ ਜੀ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ
ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ
ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ।
भले हम थारे, प्रभ जी बुरे भले हम थारे, बुरे भले हम थारे, प्रभ जी बुरे भले हम थारे,
बुरे भले हम थारे,
बिनती ठाकुर मेरे जी जंत तेरे थारे, राख पैज नाम अपने की करन करावण हारे, प्रभ जी ओ खसमा ना कर प्यारे, बोले बुरे पले हम थारे रहाओ, सुने पुकार समरथ स्वामी नंदन काट सवारे, पहर सुर पाओ सेवक जन मेले, नानक प्रगट पहारे, प्रभ जी पुरे पले हम थारे, पुरे पले हम थारे, प्रभ जी पुरे पले हम थारे,
पुरे पले हम थारे, प्रभ जी पुरे पले हम थारे, पुरे पले हम थारे, प्रभ जी पुरे पले हम थारे, पले हम थारे, प्रभ जी पुरे पले हम थारे, पुरे पले हम थारे, प्रभ जी पुरे पले हम थारे,
पुरे पले हम थारे, प्रभ जी पुरे पले हम, पुरे पले हम थारे, प्रभु जी पुरे पले हम थारे,
पुरे पले हम थारे, प्रभु जी पुरे पले हम थारे, पुरे पले हम थारे, प्रभु जी पुरे पले हम थारे, पुरे पले हम थारे,
बोलो प्रणाम, वाह वाह प्रभु जी पुरे पले हम थारे,
पुरे पले हम थारे, प्रभु जी पुरे हम थारे, पले हम थारे, प्रभु जी पुरे पले हम थारे, पले हम थारे, प्रभु जी पुरे पले हम थारे, पुरे पले हम थारे, प्रभु जी पुरे पले हम थारे,
पुरे पले हम थारे, प्रभ जी पुरे पले हम थारे, पुरे पले हम थारे, प्रभ जी पुरे पले हम थारे,
पुरे पले हम थारे, प्रभ जी पुरे पले हम थारे, पुरे पले हम थारे, प्रभ जी पुरे पले हम थारे, पुरे पले हम थारे, प्रभ जी पुरे पले हम थारे, पुरे पले हम थारे, प्रभ जी पुरे पले हम थारे,
तुते अपराध करत है जेते, जननी चीत न राखस चेते, रामैया हम बारक तेरा, काहे न खंडस अवगुण मेरा, जे अत क्रोप करे करताया, तांपी चीत न रख समाया, जे अत क्रोप करे करताया, आपी चीत न रख समाया, चिंत पवन मन परयो हमारा। नाम बिना कैसे उतर सुपारा, देह विमल मत सदा शरीरा। सहज सहज गुण रवे कबीरा, हाँ बारक तेरा रामैया, हाँ बारक तेरा रामैया। सतगुरां दा खास रूप गुरु खालसा सतसंग जी, बुलंद आवाज विच सतगुरु दी बख्शिश दोहराओ, गज के बुलाओ, वाहिगुरु जी का खालसा वाहिगुरु जी की फतेह। काफी समय तो सच पातशाह जी दे पावन चरणा विच बैठ के हाजरियां भर रहे हो। दास हमेशा ही तुहाडे चरणा च बेनती करदा आ, रागियां नूं वेखो कोई गुण लो, ढाडियां नूं सुनो गुण लो, कथा वाचकां नूं सुनो कोई सेध लईए, महापुरशां नूं सुनो कोई सेध लो, उहदे नाल ही गल बणेगी। भाई गुरदास जी दा एक बचन सांझा करके फिर आपां अज इतिहास की विचार करनी है, क्योंकि कल अर्ज की सी कि बाबा दीप सिंह जी बारे संगत का हुक्म ध्यान देना। ਭਾਈ ਸਭ ਕਹਿੰਦੇ ਨੇ ਮਾਨ ਸਰ ਪਰ ਜੋ ਬਿਠਾਈਏ ਲੈ ਜਾਏ ਬਗ ਮੁਕਤਾ ਅਮੋਲ ਤਾ ਜਮੀਨ ਬੀਨ ਖਾਤ ਹੈ ਅਸਥਨ ਪਾਨ ਕਰਬੇ ਕੋ ਜੋ ਲਗਾਈਏ ਜੋਕ ਪੀਅਤ ਨ ਪੈ ਲੈ ਲੋਹੂ ਅਚੈ ਘਾਤ ਹੈ ਪਰਮ ਸੁਗੰਧੀ ਪਰਮਾਖੀ ਨ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ ਜੈਸੇ ਗਜ ਮਜਨ ਕੈ ਡਾਰਤ ਹੈ ਛਾਰ ਸਿਰ ਸੰਤਨ ਕੈ ਦੁਖੀ ਸਤ ਸੰਗ ਨਾ ਸੁਹਾਤ ਹੈ ਬਗਲੇ ਨੂੰ ਤੁਸੀਂ ਮਾਨ ਸਰੋਵਰ ਤੇ ਲੈ ਜਾਓ ਤੇ ਉਹਨੂੰ ਆਖੋ ਮੋਤੀਆਂ ਦਾ ਚੋਗ ਚੁਗਲਾ ਹੈ ਤੇ ਮਾਨ ਸਰੋਵਰ ਜਿਹੜਾ ਉੱਥੇ ਹੰਸ ਜਾਂਦੇ ਨੇ ਬਗਲੇ ਨਹੀਂ ਜਾਂਦੇ ਕਿਉਂਕਿ ਹੰਸ ਦੀ ਖੁਰਾਕ ਕੇ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਹੰਸ ਦੀ ਖੁਰਾਕ ਇਹ ਆ ਉਹ ਹੀਰੇ ਮੋਤੀਆਂ ਦਾ ਚੋਗ ਚੁਗਦਾ ਤੇ ਚੁਗਦਾ ਮਾਨ ਸਰੋਵਰ ਤੇ ਜਾ ਕੇ ਉਹਨੂੰ ਉਹਦੀ ਤ੍ਰਿਪਤੀ ਉਹਦੀ ਖੁਰਾਕ ਉਹਦੀ ਭੁਗਤ ਮਾਨ ਸਰੋਵਰ ਤੇ ਪ੍ਰਾਪਤ ਹੁੰਦੀ ਤੇ ਮਾਨ ਸਰੋਵਰ ਤੇ ਹੰਸ ਜਾਏਗਾ ਹੀਰੇ ਮੋਤੀਆਂ ਦਾ ਚੋਗ ਚੁਗੇਗਾ ਤ੍ਰਿਪਤ ਹੋ ਜਾਏਗਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕਿਤੇ ਬਗਲੇ ਨੂੰ ਲੈ ਜਾਓ ਮਾਨ ਸਰੋਵਰ ਉੱਤੇ ਉਹਨੂੰ ਆਖੋ ਵੇਖ ਹੀਰੇ ਮੋਤੀ ਖਿਲਰੇ ਪਏ ਨੇ ਚੁਗਲਾ ਹੈ ਕਹਿੰਦੇ ਕਰਮਾਂ ਦੇ ਮਾਰੇ ਨੇ ਉੱਥੇ ਹੀਰੇ ਮੋਤੀਆਂ ਵੱਲ ਵੇਖਣਾ ਨਹੀਂ ਡੱਡੀਆਂ ਮੱਛੀਆਂ ਪਾਲਦਾ ਫਿਰੂ ਆਖੋ ਸਤਨਾ ਆਖੋ ਸਤਨਾ ਇੱਕੋ ਹੀ ਦਿਨ ਰਹਿ ਗਿਆ ਗੁਰਮੁਖੋ ਇਹਦੇ ਤੇ ਕਿਹੜਾ ਕੋਈ ਖਰਚ ਹੁੰਦਾ ਗੱਜ ਕੇ ਆਖਿਆ ਕਰੋ ਸਤਨਾ ਧਿਆਨ ਦਿਓ ਪਿਆਰਿਓ ਮਾਨ ਸਰੋਵਰ ਉੱਤੇ ਜਾਏਗਾ ਬਗਲਾ ਉਹਨੇ ਹੀਰੇ ਮੋਤੀਆਂ ਦਾ ਚੋਗ ਨਹੀਂ ਚੁਗਣਾ ਡੱਡੀਆਂ ਮੱਛੀਆਂ ਲੱਭ ਲਿਆਏਗਾ ਬਗਲਾ ਬਿਰਤੀ ਦੇ ਜਿਹੜੇ ਬੰਦੇ ਨੇ ਉਹ ਸਾਧ ਸੰਗਤ ਰੂਪੀ ਮਾਨ ਸਰੋਵਰ ਵਿੱਚ ਆ ਕੇ ਵੀ ਸ਼ਬਦ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗਣ ਦੀ ਥਾਂ ਔਗਣਾ ਰੂਪੀ ਡੱਡੀਆਂ ਮੱਛੀਆਂ ਇਕੱਠੀਆਂ ਕਰਕੇ ਲਿਜਾਂਦੇ ਨੇ ਉਹ ਬਗਲਾ ਬਿਰਤੀ ਆ ਉਹ ਪਰਮ ਹੰਸ ਨਹੀਂ ਗੁਰਸਿੱਖ ਤੇ ਪਰਮ ਹੰਸ ਹੈ ਹੰਸ ਨਹੀਂ ਪਰਮ ਹੰਸ ਸੋ ਧਿਆਨ ਦੇਣਾ ਦੂਜਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ ਅਸਥਨ ਪਾਨ ਕਰਬੈ ਕੋ ਜੋ ਲਗਾਈਐ ਜੋਕ ਪੀਅਤ ਨ ਪੈ ਲੈ ਲੋਹੂ ਅਚੈ ਘਾਤ ਹੈ ਜੇ ਕਿਤੇ ਦੁੱਧ ਪੀਣ ਵਾਸਤੇ ਜੋਕ ਨੂੰ ਲਾ ਦਈਏ ਨਾ ਮੱਝ ਦੇ ਥਣਾਂ ਕੋਲ ਤੇ ਸਾਰੀ ਦੁਨੀਆ ਉਹਦੇ ਤੋਂ ਦੁੱਧ ਪੀਂਦੀ ਹੈ ਮੱਝ ਤੋਂ ਪਰ ਜੇ ਜੋਕ ਨੂੰ ਮੱਝ ਦੇ ਥਣਾਂ ਕੋਲ ਲਾ ਦਿਓ ਕਹਿੰਦੇ ਉੱਥੇ ਉਹਨੇ ਕਰਮਾਂ ਦੀ ਮਾਰੀ ਨੇ ਦੁੱਧ ਨਹੀਂ ਪੀਣਾ ਦੁੱਧ ਦੇ ਕੋਲ ਤੇ ਹੈ ਪਰ ਦੁੱਧ ਪੀਣ ਦੀ ਬਜਾਏ ਉੱਥੇ ਵੀ ਖੂਨ ਹੀ ਪੀਏਗੀ ਆਖੋ ਸਤਨਾਮ ਕਰਮ ਮਾੜੇ ਨੇ ਉੱਥੇ ਜਾ ਕੇ ਵੀ ਖਾਲੀ ਤੇ ਤੀਜਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ ਪਰਮ ਸੁਗੰਧੀ ਪਰਮਾਖੀ ਨਾ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ ਸਤਸੰਗ ਜੀ ਸੁਗੰਧੀ ਵਾਲੀ ਥਾਂ ਉੱਤੇ ਮੱਖੀ ਨੂੰ ਬਿਠਾਉਣ ਦੀ ਕੋਸ਼ਿਸ਼ ਕਰੋ ਨਹੀਂ ਬੈਠਦੀ ਜਿੰਨਾ ਮਰਜ਼ੀ ਯਤਨ ਕਰੋ ਉਹ ਨਹੀਂ ਬੈਠਦੀ ਤੇ ਜਿੱਥੇ ਹੋਵੇ ਮਹਾ ਦੁਰਗੰਧੀ ਉੱਥੇ ਬੇਗ ਬੇਗ ਦਾ ਭਾਵ ਹੈ ਛੇਤੀ ਜਿਵੇਂ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਨਾ ਭਗਤ ਜੀ ਦਾ ਬੇਗ ਮਿਲੋ ਜਨ ਕਰਨ ਨਾ ਬਿਲੰਬ ਬਿਲੰਬ ਕਹਿੰਦੇ ਨੇ ਦੇਰੀ ਨੂੰ ਤੇ ਬੇਗ ਆਉਂਦੇ ਨੇ ਛੇਤੀ ਜਿੱਥੇ ਦੁਰਗੰਧੀ ਆ ਰਹੀ ਆ ਜਿੱਥੇ ਬਦਬੂ ਆ ਰਹੀ ਆ ਉੱਥੇ ਮੱਖੀ ਛੇਤੀ ਪਹੁੰਚ ਜਾਂਦੀ ਆ ਸੁਗੰਧੀ ਉਹਨੂੰ ਚੰਗੀ ਹੋਈ ਨਹੀਂ ਲੱਗਦੀ ਆਖੋ ਸਤਨਾਮ ਤੇ ਚੌਥਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਜੈਸੇ ਗਜ ਮਜਨ ਕੈ ਡਾਰਤ ਹੈ ਛਾਰ ਸਿਰ ਹਾਥੀ ਇਸ਼ਨਾਨ ਕਰਕੇ ਆਉਂਦਾ ਹੈ ਤੇ ਇਸ਼ਨਾਨ ਕਰਕੇ ਆ ਕੇ ਛਾਰ ਚੁੱਕ ਚੁੱਕ ਕੇ ਮਿੱਟੀ ਚੁੱਕ ਚੁੱਕ ਕੇ ਆਪਣੇ ਉੱਪਰ ਪਾਉਣੀ ਸ਼ੁਰੂ ਕਰ ਦਿੰਦਾ ਸੁੰਡ ਨਾਲ ਹਾਥੀ ਨੂੰ ਸਫਾਈ ਪਸੰਦ ਹੀ ਨਹੀਂ ਹਾਥੀ ਨੂੰ ਇਸ਼ਨਾਨ ਚੰਗਾ ਹੀ ਨਹੀਂ ਲੱਗਦਾ ਹਾਥੀ ਇਸ਼ਨਾਨ ਕਰਕੇ ਆ ਕੇ ਤੇ ਮਿੱਟੀ ਚੁੱਕ ਚੁੱਕ ਕੇ ਆਪਣੇ ਉੱਪਰ ਪਾਉਣੀ ਸ਼ੁਰੂ ਕਰ ਦਿੰਦਾ ਭਾਈ ਗੁਰਦਾਸ ਜੀ ਕਹਿੰਦੇ ਨੇ सतसंग जी बगले नूं हीरे मोती चंगे नहीं लगते, जोक नूं दुध चंगा नहीं लगता, मक्खी नूं सुगंधी चंगी नहीं लगती, हाथी नूं सफाई चंगी नहीं लगती, ते मनमुखा नूं सतसंगत चंगी नहीं लगती। आखो सतनाम। जैसे गज मजन कै डारत है शार सिर, संतन कै दुखी सतसंग ना सुहात। ਉਹ ਸਾਧ ਸੰਗਤ ਵਿੱਚ ਆਉਣ ਤੋਂ ਕੰਨੀ ਕਤਰਾਉਂਦੇ ਨੇ, ਉਹ ਗੁਰੂ ਦੇ ਬਚਨਾਂ ਤੋਂ ਕੰਨੀ ਕਤਰਾਉਂਦੇ ਨੇ। ਖਿਮਾ ਕਰਨਾ ਗੁਰਮੁਖੋ, ਅੱਜ ਵੀ ਐਸੇ ਗੁਰਦੁਆਰੇ ਤੇ ਐਸੇ ਪ੍ਰਬੰਧਕ ਮੌਜੂਦ ਹਨ ਜਿਹੜੇ ਆਖਣਗੇ ਕੀਰਤਨੀਆਂ ਨੂੰ, ਭਾਈ ਸਾਹਿਬ ਜੀ ਹਾਂਜੀ ਅਖੰਡ ਕੀਰਤਨ ਹੀ ਕਰਿਓ, ਕਥਾ ਨਾ ਕਰਿਓ ਵਿੱਚ। ਕਿਉਂ? ਜੇ ਕਥਾ ਆਏਗੀ ਤੇ ਕਿਤੇ ਸਾਡੇ ਤੇ ਹੀ ਗੱਲ ਨਾ ਆ ਜੇ। ਆਖੋ ਸਤਨਾਮ। ਮੈਂ ਦਿੱਲੀ ਇੱਕ ਗੁਰਦੁਆਰੇ ਵਿੱਚ ਸਾਂ, ਲੱਗੇ ਹਾਜ਼ਰੀ ਭਰਨ, ਤੇ ਮੈਨੂੰ ਆ ਕੇ ਉਹ ਜਿਹੜਾ ਸਿੰਘ ਆਖਣ ਲੱਗਾ ਇੱਕ, ਕਹਿੰਦਾ ਬਾਬਾ ਜੀ ਮੈਂ ਪਹਿਲੀ ਵਾਰੀ ਆਏ ਦਿੱਲੀ, ਇਹ 4-5 ਸਾਲ ਦੀ ਗੱਲ, ਤੇ ਸਵੇਰੇ ਸਵੇਰੇ ਦੀਵਾਨ ਰੱਖਿਆ 8 ਵਜੇ, ਤੇ ਮੈਨੂੰ ਕਹਿੰਦਾ ਥੋੜ੍ਹਾ ਜਿਹਾ ਸ਼ਰਾਬ ਬਾਰੇ ਨਾ ਹੀ ਕਿਉਂ ਇੱਥੇ। ਮੈਂ ਕਿਹਾ ਕਿਉਂ? ਉਹਨੂੰ ਇਹ ਸੀ ਵੀ ਆਉਂਦੇ ਰਹਿਣ ਚੰਗਾ, ਵੀ ਸਾਡਾ ਪ੍ਰਬੰਧ ਹੋ, ਅਸੀਂ ਹੁਣ ਇੱਥੇ ਆਗੂ ਹਾਂ ਤੇ ਕਰਦੇ ਰਹਾਂਗੇ ਕੀਰਤਨ ਗੁਰਦੁਆਰੇ। ਤੇ ਮੈਨੂੰ ਆ ਗਿਆ ਤਾਂ ਬਾਬਾ ਜੀ, ਮੈਂ ਕਿਹਾ ਹਾਂਜੀ, ਥੋੜ੍ਹਾ ਜਿਹਾ ਸ਼ਰਾਬ ਬਾਰੇ ਰਹਿਣ ਨਹੀਂ ਦਿਓ। ਮੈਂ ਕਿਹਾ ਕਿਉਂ? ਕਹਿੰਦਾ ਪ੍ਰਧਾਨ ਜੀ ਪੀਂਦੇ ਨੇ। ਵੇਖੋ ਗੁਰਮੁਖੋ, ਇਹ ਹਾਲ ਹੈ ਅੱਜ, ਐਸਾ ਹੈ ਬਹੁਤ ਸਾਰੇ ਗੁਰਦੁਆਰਿਆਂ ਵਿੱਚ। ਉਹ ਸੱਚ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹ ਬਰਦਾਸ਼ਤ ਹੀ ਨਹੀਂ ਕਰਦੇ, ਆਖਣਗੇ ਕਰੋ ਕੋਈ ਨਾ, ਇਹ ਗੱਲ ਕਰੋ ਹੀ ਨਾ, ਜੇ ਕਰੋਗੇ ਤੇ ਉਲਟ ਹੋ ਕੇ ਖੜ ਜਾਣਗੇ। ਉਹਨਾਂ ਕੀਰਤਨੀਆਂ ਨੂੰ ਬੁਲਾਉਣਗੇ ਜਿਹੜੇ ਉਹਨਾਂ ਦੀ ਸੁਰ ਨਾਲ ਸੁਰ ਮਿਲਾ ਲੈਣ, ਜਿਹੜੇ ਉਹਨਾਂ ਦੀ ਮਤ ਧਾਰਨ ਕਰਨ ਵਾਲੇ ਹੋਣ, ਜਿਹੜੇ ਉਦਾਂ ਦੀ ਕੋਈ ਗੱਲ ਕਹਿਣ, ਉਹਨਾਂ ਨੂੰ ਆਖਣਗੇ ਵੀ ਇਹ ਠੀਕ ਆ ਕੰਮ। ਪਰ ਗੁਰਮੁਖੋ, ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਤੇ ਸੱਚ ਦਾ ਨਿਬੇੜਾ ਹੋਣਾ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਆਪਾਂ ਅਵਤਾਰ ਪੁਰਬ ਪਿੱਛੇ ਜੇ ਮਨਾ ਕੇ ਹਟੇ ਹਾਂ, ਸਾਰੇ ਪੁਰਾਤਨ ਰੀਤ ਮਰਿਆਦਾ ਅਨੁਸਾਰ ਮਨਾਈਏ, ਨਾਨਕ ਸ਼ਾਹੀ ਕੈਲੰਡਰ ਅਨੁਸਾਰ ਮਨਾਈਏ, ਗੱਲ ਤੇ ਹੈ ਵੱਡਿਆਂ ਦੀ ਯਾਦ ਮਨਾਉਣ ਦੀ। ਕੋਈ ਕਿਸ ਤਰ੍ਹਾਂ ਮਨਾ ਰਿਹਾ, ਕੋਈ ਕਿਸ ਤਰ੍ਹਾਂ, ਚਲੋ ਮਨਾਈਏ, ਪ੍ਰਕਾਸ਼ ਦਿਹਾੜਾ ਮਨਾਈਏ, ਸਾਡੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋਵੇ। ਸੱਚੇ ਪਾਤਸ਼ਾਹ ਦੀ ਤੇ ਇਸ ਗੱਲ ਵਿੱਚ ਖੁਸ਼ੀ। ਤੇ ਸੱਚੇ ਪਾਤਸ਼ਾਹ ਨੇ ਸਿਧਾਂਤ ਦਿੱਤੇ ਨੇ ਸਾਨੂੰ, ਗੁਰੂ ਨਾਨਕ ਸਾਹਿਬ ਦਾ ਆਪਾਂ ਇਹ ਬਚਨ ਪੜ੍ਹਨੇ ਆ ਕਿ ਵੇਈ ਨਦੀ ਵਿੱਚ ਮਾਰਿਆ ਚੁੱਭਾ ਤੇ 3 ਦਿਨ ਬਾਹਰ ਨਹੀਂ ਆਏ। ਤੇ ਗੁਰਮੁਖੋ, ਬਾਹਰ ਆਏ ਤੇ ਸਿੱਧੇ ਹੀ ਕਿੱਥੇ ਗਏ? ਸ਼ਮਸ਼ਾਨ ਘਾਟ ਵਿੱਚ ਮੜੀਆਂ ਚ ਬਹਿ ਗਏ ਜਾ ਕੇ। ਹੁਣ ਸਿੱਧੇ ਹੀ ਸ਼ਮਸ਼ਾਨ ਘਾਟ ਵਿੱਚ ਗਏ, ਲੋਕ ਕਹਿੰਦੇ ਨੇ ਭੂਤ ਚਿੰਬੜ ਗਿਆ, ਸ਼ਮਸ਼ਾਨ ਘਾਟ 'ਚ ਜਾ ਕੇ ਸਮਾਧੀ ਲਾ ਲਈ ਇਹਨਾਂ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਸਲ ਵਿੱਚ ਧਰਮ ਦਾ ਪ੍ਰਚਾਰ ਆਰੰਭ ਕਰਨ ਲੱਗੇ ਨੇ, ਤੇ ਕੀਤਾ ਹੀ ਸ਼ਮਸ਼ਾਨ ਘਾਟ ਵਿੱਚੋਂ। ਕਿਉਂ? ਕਿਉਂਕਿ ਮੜੀਆਂ ਵਿੱਚ ਪਹੁੰਚ ਗਏ ਤੇ ਸਦਾ ਵਾਸਤੇ ਪ੍ਰਚਾਰਕਾਂ ਨੂੰ ਇਹ ਸਿੱਖਿਆ ਦੇ ਗਏ, ਪੂਰਨੇ ਪਾ ਗਏ ਕਿ ਗੁਰਮੁਖੋ ਜੇ ਸੱਚ ਦਾ ਪ੍ਰਚਾਰ ਆਰੰਭ ਕਰਨਾ ਤੇ ਕਰੋ ਹੀ ਮੌਤ ਤੋਂ, ਮੜੀਆਂ ਤੋਂ। ਕਿਉਂਕਿ ਜੇ ਹੋਕਾ ਦੇਣ ਲੱਗੇ ਹੋ ਤੇ ਲੋਕ ਤੁਹਾਡੇ ਉਲਟ ਹੋਣਗੇ, ਤੁਹਾਡੇ ਵਿਰੋਧ ਵਿੱਚ ਖੜੇ ਹੋਣਗੇ, ਤੇ ਵਿਰੋਧ ਵਿੱਚ ਖੜੇ ਹੋਣਗੇ, ਪੱਥਰ ਵੀ ਮਾਰਨਗੇ, ਗਾਲਾਂ ਵੀ ਕੱਢਣਗੇ, ਬੁਰਾ ਭਲਾ ਵੀ ਬੋਲਣਗੇ, ਮਾਰਨ ਨੂੰ ਵੀ ਦੌੜਨਗੇ, ਲਾਸਟ ਗੱਲ ਵੱਧ ਤੋਂ ਵੱਧ ਕੀ ਕਰਨਗੇ, ਇਹੀ ਕਹਿਣਗੇ ਨਾ ਮੈਂ ਤੈਨੂੰ ਮਾਰ ਦਿਆਂਗਾ, ਤੂੰ ਸੱਚ ਬੋਲਣਾ, ਮੈਂ ਤੈਨੂੰ ਮਾਰ ਦਿਆਂਗਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਤੁਸੀਂ ਕੀ ਮਾਰਨਾ ਹੈ, ਤੁਸੀਂ ਮੈਨੂੰ ਕੀ ਮੜੀਆਂ ਚ ਪਹੁੰਚਾ ਦਿਓਗੇ, ਮੈਂ ਮੜੀਆਂ ਪਹਿਲਾਂ ਹੀ ਵੇਖ ਆਇਆ। ਆਖੋ ਸਤਨਾਮ। ਮੈਂ ਤੇ ਮੌਤ ਨੂੰ ਜਿੱਤ ਲਿਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੜੀਆਂ ਚ ਗਏ ਨੇ ਪਹਿਲਾਂ, ਤੇ ਆਖਿਆ ਗੁਰਮੁਖੋ ਜੇ ਸੱਚ ਦਾ ਪ੍ਰਚਾਰ ਆਰੰਭ ਕਰਨਾ ਤੇ ਕਰਨਾ ਹੀ ਇੱਥੋਂ ਸ਼ੁਰੂ ਹੋਏਗਾ, ਪਹਿਲਾਂ ਇਹਦੇ ਇਹਦਾ ਡਰ ਕੱਢੋ ਮਨ ਵਿੱਚ, ਪਹਿਲਾਂ ਸ਼ਮਸ਼ਾਨ ਘਾਟ ਤੋਂ ਡਰਨਾ ਛੱਡੋ, ਪਹਿਲਾਂ ਮੜੀਆਂ ਤੋਂ ਨਾ ਡਰੋ, ਪਹਿਲਾਂ ਇਹਦਾ ਭੈ ਖਤਮ ਕਰ ਦਿਓ ਤੇ ਫਿਰ ਕਮਰ ਕੱਸਾ ਕਰ ਲਓ। ਆਖੋ ਸਤਨਾਮ। ਤੇ ਜਿਹੜਾ ਸਿਮਰਨ ਕਰਨ ਵਾਲਾ ਹੈ, ਜਿਹੜਾ ਬੰਦਗੀ ਕਰਨ ਵਾਲਾ ਹੈ, ਜਿਹਨੇ ਸੱਚਮੁੱਚ ਗੁਰਮਤ ਨੂੰ ਆਪਣੇ ਜੀਵਨ ਵਿੱਚ ਲੈ ਆਉਂਦਾ ਹੈ, ਗੁਰਮੁਖ ਉਹ ਡਰਦਾ ਨਹੀਂ ਮੌਤ ਤੋਂ, ਉਹ ਤੇ ਮੌਤ ਨੂੰ ਜਿੱਤ ਲੈਂਦਾ। ਉਹ ਤੇ ਕਹਿੰਦੇ ਨੇ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤੋਂ ਹਰ ਕੇ ਦੁਆਰ। ਉਹ ਤੇ ਕਹਿੰਦੇ ਨੇ ਚਾਏ ਮਰਨ ਦਾ ਡਰ ਹੈ ਹੀ ਨਹੀਂ ਕੋਈ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਤ। ਉਹ ਮਰਨਾ ਵੀ ਜਿੱਤ ਲੇਗਾ ਵਾਹਿਗੁਰੂ ਸਿਮਰਨ ਕਰਕੇ, ਮਰਨਾ ਵੀ ਜਿੱਤ ਲੇਗਾ ਵਾਹਿਗੁਰੂ ਦਾ ਸਿਮਰਨ ਕਰਕੇ,
ਮਰਨਾ ਵੀ ਜਿੱਤ ਲੇਗਾ ਵਾਹਿਗੁਰੂ ਸਿਮਰਨ ਕਰਕੇ, ਮਰਨਾ ਵੀ ਜਿੱਤ ਲੇਗਾ
ਕਰਕੇ, ਮਰਨਾ ਵੀ ਜਿਤਨੇ ਗਾਵੇ ਵਾਹਿਗੁਰੂ ਸਿਮਰਨ ਬੋਲੋ,
ਮਰਨਾ ਵੀ ਜਿਤਨੇ ਗਾਵੇ ਵਾਹਿਗੁਰੂ ਸਿਮਰਨ ਕਰਕੇ, ਮਰਨਾ ਵੀ ਜਿਤਨੇ ਗਾਵੇ
ਕਰੋ ਸਾਰੇ
ਕਰਕੇ।
ਮੈਂ ਵੇਖ ਰਿਹਾ ਕੁਛ ਨਹੀਂ ਬੋਲਦੇ, ਬਾਕੀ ਕੁਛ ਕੁ ਬੋਲਦੇ ਨੇ ਕੁਛ ਨਹੀਂ ਬੋਲਦੇ। ਭਾਵੇਂ ਕਿ ਇਹ ਬੇਨਤੀ ਮੈਂ ਦੋ ਤਿੰਨ ਦਫ਼ਾ ਅੱਗੇ ਵੀ ਇੱਥੇ ਕਰਕੇ ਗਿਆ ਤੇ ਐਤਕੀ ਦੋ ਮਿੰਟ ਵਿੱਚ ਫੇਰ ਕਰ ਦੇਣਾ। ਇਹ ਆਮ ਗੱਲ ਬਿਠਾ ਦਿੱਤੀ ਗਈ ਆ ਦਿਮਾਗ ਵਿੱਚ, ਅਖੇ ਜੀ ਬਾਬੇ ਕੱਚੀ ਬਾਣੀ ਪੜ੍ਹਦੇ ਆ, ਆਖੋ ਸਤਨਾਮ ਗੁਰਮੁਖੋ ਕੱਚੀ ਬਾਣੀ, ਤੇ ਇਹਦੇ ਵਾਸਤੇ ਮੈਂ ਦੋ ਮਿੰਟ ਬੇਨਤੀ ਕਰਨੀ ਬਸ, ਵੱਧ ਨਹੀਂ। ਇਹ ਇੱਥੇ ਹੀ ਨਹੀਂ, ਤੁਹਾਡੇ ਜਿੱਥੇ ਵੀ ਜਾਈਏ ਪਹਿਲਾਂ ਇਹ ਬੇਨਤੀ ਕਰਨੀ ਪੈਂਦੀ ਆ ਫਿਰ ਅੱਗੇ, ਤੇ ਇੱਥੇ ਅੱਜ ਤੀਜੇ ਦਿਨ ਕਰ ਰਹੇ ਹਾਂ ਕਿਉਂਕਿ ਅੱਗੇ ਵੀ ਇੱਕ ਦੋ ਵਾਰੀ ਕੀਤੀ ਬੇਨਤੀ। ਕੱਚੀ ਬਾਣੀ, ਮੈਂ ਆਪ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਧਾਰਨਾ ਨੂੰ ਬਾਣੀ ਨਾ ਕਹੋ, ਬਾਣੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਜਦੋਂ ਅਸੀਂ ਬਾਣੀ ਪੜ੍ਹਨੇ ਆ ਉਹ ਬਾਣੀ ਹੋਈ ਆ, ਉਹ ਪੱਕੀ ਹੋਈ ਆ। ਧਾਰਨਾ 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 ਬਾਣੀ ਨਹੀਂ, ਬਾਣੀ ਕੱਚੀ ਹੁੰਦੀ ਕੋਈ ਨਹੀਂ। ਆਖੋ ਸਤਨਾਮ। ਤੇ ਜੇ ਉਹ ਕਹੀਏ ਵੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਸਤਿਗੁਰੂ ਨਾਲ ਜਿਹੜੀ ਤੈਨੂੰ ਜੋੜੇ ਉਹ ਤੇ ਆ ਪੱਕੀ, ਜਿਹੜੀ ਸਤਿਗੁਰੂ ਨਾਲੋਂ ਤੋੜੇ ਉਹ ਕੱਚੀ ਬਾਣੀ ਆ। ਇਹ ਬਚਨ ਤੀਸਰੇ ਪਾਤਸ਼ਾਹ ਦਾ ਹੈ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਬਾਅਦ ਵਿੱਚ ਲਿਖੀਆਂ ਗਈਆਂ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਤੇ ਬਾਅਦ ਵਿੱਚ ਲਿਖੀਆਂ ਗਈਆਂ ਨੇ। ਜਿਹੜੀ ਤੈਨੂੰ ਸਤਿਗੁਰੂ ਨਾਲ ਜੋੜੇ ਉਹ ਗੱਲ ਕੱਚੀ ਨਹੀਂ, ਉਹ ਧਾਰਨਾ ਕੱਚੀ ਨਹੀਂ, ਉਹ ਵਾਰ ਕੱਚੀ ਨਹੀਂ, ਉਹ ਕਵਿਤਾ ਕੱਚੀ ਨਹੀਂ। ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ, ਤੁਸੀਂ ਸਾਰੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਇਸ ਕਲਕੱਤੇ ਇਲਾਕੇ ਦੇ ਤੇ ਵੈਸੇ ਹੀ ਦਿਮਾਗੀ ਜ਼ਿਆਦਾ ਮੰਨੇ ਜਾਂਦੇ ਸਾਰੀ ਦੁਨੀਆਂ 'ਚ, ਵੀ ਇਹਨਾਂ ਦਾ ਬੜਾ ਦਿਮਾਗ ਹੈ ਜੀ। ਤੇ ਜਰਾ ਕੁ ਸੋਚੋ ਵੀ ਇੱਕ ਕਥਾਵਾਚਕ ਨੂੰ ਕਥਾ ਕਰਨ ਲਾਓ, ਕਥਾ ਕਰਦੇ ਹੀ ਨੇ ਸਾਰੇ ਗੁਰਦੁਆਰਿਆਂ 'ਚ, ਉਹਨੂੰ ਆਖੋ ਜੀ ਕਥਾ ਕਰੋ ਗੁਰਬਾਣੀ ਦੀ, ਉਹ ਕੀ ਕਰੇਗਾ? ਇੱਕ ਭਾਈ ਸਾਹਿਬ ਜੀ ਬੈਠੇ ਤਾਬਿਆ ਤੇ ਉਹ ਪੰਗਤੀ ਪੜਨਗੇ ਗੁਰੂ ਗ੍ਰੰਥ ਸਾਹਿਬ ਮਰਦ ਦੀ ਬਾਣੀ ਦੀ। ਉਹ ਪੜਨਗੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਉਹਨੇ ਪੰਗਤੀ ਪੜ ਦੇਣੀ, ਫਿਰ ਕਥਾ ਵਾਚਕ ਕਥਾ ਕਰੇਗਾ ਕਿ ਭਾਈ ਕਬੀਰ ਸਾਹਿਬ ਕਹਿੰਦੇ ਨੇ ਜਮਾਂ ਦੀ ਮਾਰ ਝੱਲਣੀ ਬੜੀ ਔਖੀ ਆ, ਜਮਾਂ ਦੀ ਮਾਰ ਤੋਂ ਬਚੋ, ਤੇ ਬਸ ਏਕ ਜੋ ਸਾਧੂ ਤੈਨੂੰ ਗੁਰੂ ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਚਿਰ ਤੈਨੂੰ ਕਿਸੇ ਨੇ ਅੰਚਲ ਵਿੱਚ ਨਹੀਂ ਲੈਣਾ, ਤੇ ਜਦੋਂ ਪੂਰਾ ਗੁਰੂ ਮਿਲ ਪਿਆ ਤੇ ਉਹਨੇ ਮੈਨੂੰ ਆਪਣੇ ਅੰਚਲ ਵਿੱਚ ਪਿਆਰ ਦੀ ਬੁੱਕਲ ਵਿੱਚ ਲੈ ਲਿਆ ਤੇ ਮੈਂ ਜਮਾਂ ਦੀਆਂ ਮਾਰਾਂ ਤੋਂ ਬਚ ਗਿਆ। ਧਿਆਨ ਦੇਣਾ, ਬਾਣੀ ਦੀ ਪੰਗਤੀ ਤੇ ਭਾਈ ਸਾਹਿਬ ਨੇ ਪੜ੍ਹੀ ਤੇ ਜਿਹੜਾ ਉਹਦੇ ਅਰਥ ਕਰੇਗਾ ਉਹਨੂੰ ਆਪਣੇ ਕੋਲੋਂ ਤੇ ਸ਼ਬਦ ਵਰਤਣੇ ਹੀ ਪੈਣਗੇ ਨਾ, ਉਹਨੂੰ ਖੁਲਾਸਾ ਤੇ ਆਪਣੇ ਕੋਲੋਂ ਹੀ ਕਰਨਾ ਪੈਣਾ, ਉਹਨੂੰ ਆਪਣੇ ਕੋਲੋਂ ਕਿੰਨੇ ਸ਼ਬਦ ਜੋੜਨੇ ਪੈਣਗੇ ਉਸ ਗੱਲ ਨੂੰ ਸਪਸ਼ਟ ਕਰਨ ਵਾਸਤੇ। ਤੇ ਇਹ ਆ ਅਰਥ ਵੀ ਜਮਾਂ ਦੀ ਮਾਰ ਚੱਲਣੀ ਔਖੀ ਆ, ਇਹ ਇਸੇ ਗੱਲ ਨੂੰ ਇਸੇ ਅਰਥ ਨੂੰ ਆਪਾਂ ਵਾਜੇ ਤੇ ਗਾਤਾ ਵੀ ਝੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ ਹੋਏ ਬਣਾ ਮਨਾ। ਹੁਣ ਰੌਲਾ ਪਾਉਂਦੇ ਨੇ ਕਹਿੰਦੇ ਕੱਚੀ ਆਖੋ ਸਤਨਾਮ। ਮੈਨੂੰ ਧਿਆਨ ਦਿਓ ਗੁਰਮੁਖੋ, ਇਹ ਦੱਸੋ ਤੇ ਸਹੀ ਪਿਆਰਿਓ, ਜੇ ਕਿਸੇ ਦੇ ਮਨ ਚ ਸ਼ੰਕਾ ਹੋਵੇ ਨਾ ਮੈਨੂੰ ਮਿਲ ਵੀ ਸਕਦਾ, ਮੈਂ ਇੱਥੇ ਆ ਗੱਲ ਨੂੰ ਇਸ ਦੇ ਸੰਬੰਧ ਚ। ਇਹ ਕੱਚੀ ਪੱਕੀ ਬਾਣੀ ਦਾ ਜਿਹੜਾ ਰੌਲਾ ਪਾਉਂਦੇ, ਬੇਨਤੀ ਹੈ ਜ਼ਰੂਰੀ ਧਿਆਨ ਦੇਣ ਬਈ, ਜੇ ਇੱਕ ਅਰਥ ਗੁਰਬਾਣੀ ਦਾ ਗੁਰੂ ਸਾਹਿਬ ਦੀ ਤਾਬਿਆ ਬਹਿ ਕੇ ਬਾਣੀ ਪੜ੍ਹੀ ਜਾ ਰਹੀ ਆ ਉਹਦਾ ਇੱਕ ਅਰਥ ਕੀਤਾ ਤੇ ਉਸੇ ਅਰਥ ਨੂੰ ਆਪਾਂ ਸਾਰੇ ਰਲ ਮਿਲ ਕੇ ਗਾ ਲੈਂਦੇ ਹਾਂ, ਉਹ ਸੱਚ ਹੈ ਤੇ ਉਹ ਕੱਚਾ ਕਿਵੇਂ ਹੋ ਜਾਂਦਾ? ਨਾਲੇ ਗੁਰਮੁਖੋ ਸੱਚ ਕੱਚਾ ਨਹੀਂ ਹੁੰਦਾ, ਉਹ ਧਾਰਨਾ ਕੱਚੀ ਹੈ ਜਿਹਦੇ ਵਿੱਚ ਸੱਚ ਨਾ ਹੋਵੇ ਤੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਸੱਚ ਬੋਲਣਾ ਚਾਹੀਦਾ। ਆਖੋ ਸਤਨਾਮ। ਵੇਖੋ ਪਿਆਰਿਓ, ਉਸ ਢਾਡੀ ਦੀ ਵਾਰ ਕੱਚੀ ਜਿਹੜੀ ਤੈਨੂੰ ਗੁਰੂ ਤੋਂ ਦੂਰ ਲੈ ਜਾ, ਉਸ ਕਵੀਸ਼ਰ ਦੀ ਕਵਿਤਾ ਕੱਚੀ ਜਿਹੜੀ ਤੈਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜੇ, ਉਸ ਕਥਾ ਵਾਚਕ ਦੀ ਕਥਾ ਵੀ ਕੱਚੀ ਜਿਹੜੀ ਤੈਨੂੰ ਤੇਰੇ ਗੁਰੂ ਤੋਂ ਦੂਰ ਲੈ ਜਾਏ, ਉਹ ਵਾਰ ਸਤਿਕਾਰਯੋਗ ਆ ਜਿਹੜੀ ਤੈਨੂੰ ਨੇੜੇ ਲੈ ਕੇ ਜਾਏ। ਵਾਰਾਂ ਤੇ ਢਾਡੀ ਆਪਣੇ ਕੋਲੋਂ ਬਣਾਉਂਦੇ ਨੇ ਨਾ, ਪੁਰਾਤਨ ਤੇ ਨਹੀਂ ਉਦੋਂ ਦੀਆਂ ਚੱਲੀਆਂ ਆਉਂਦੀਆਂ। ਵਾਰਾਂ ਢਾਡੀ ਜਿਹੜੇ ਤਖਤਾਂ ਤੇ ਗਾਉਂਦੇ ਨੇ, 52 ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੇਲੇ ਸਨ ਤੇ 125,000 ਇਨਾਮ ਦਿੰਦੇ ਸਨ ਤੇ ਕਵਿਤਾ ਪੜ੍ਹਨੀ ਜਾਇਜ਼ ਤੇ ਕਵਿਤਾ ਜੇ ਇੱਕ ਕਵੀਸ਼ਰ ਪੜ੍ਹ ਸਕਦਾ ਉਹਦੀ ਇੱਕੋ ਲਾਈਨ ਉਹਦੇ ਵਿੱਚੋਂ ਲੈ ਕੇ ਧਾਰਨਾ ਬਣਦੀ ਆ ਤੇ ਧਾਰਨਾ ਜੇ ਕਵਿਤਾ ਜਾਇਜ਼ ਆ ਤੇ ਇੱਕ ਪੰਗਤੀ ਨੂੰ ਆਪਾਂ ਸਾਜਾਂ ਤੇ ਗਾ ਦਿੰਦੇ ਹਾਂ ਤੇ ਉਹ ਨਜਾਇਜ਼ ਕਿੱਦਾਂ ਬਣ ਜਾਂਦੀ ਆ? ਖੁਸ਼ਹਾਲਾ ਤੇ ਅਸਲ ਗੱਲ ਇਹ ਆ, ਇਹ ਢੰਗ ਸੌਖਾ ਹੈ, ਇਹ ਸਮਝ ਇਹਦੀ ਬੜੀ ਛੇਤੀ ਪੈਂਦੀ ਆ, ਬੱਚੇ ਵੀ ਇਸ ਗੱਲ ਨੂੰ ਸਮਝਦੇ ਨੇ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਹੀ ਸਿੱਧਾ ਹੀ ਤਰੀਕਾ ਅਪਣਾਇਆ ਤੇ 9,00,000 ਨੂੰ ਅੰਮ੍ਰਿਤ ਛਕਾਇਆ। ਸੰਤ ਬਾਬਾ ਈਸ਼ਰ ਸਿੰਘ ਨਾਨਕ ਸਰ ਵਾਲੇ ਪੜ੍ਹਦੇ ਰਹੇ, ਲੱਖਾਂ ਨੂੰ ਉਹਨਾਂ ਨੇ ਜੋੜਿਆ ਤੇ ਗੁਰਮੁਖੋ ਸਿੱਖ ਧਰਮ ਦੇ ਮਹਾਨ ਯੋਧੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ, ਉਹ ਪੜ੍ਹਦੇ ਹੁੰਦੇ ਸਨ। ਧਿਆਨ ਦੇਣਾ, ਉਹ ਪੜ੍ਹਦੇ ਹੁੰਦੇ ਸਨ, ਇਹ ਪੰਛੀ ਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ। ਮਗਰ ਸੰਗਤ ਬੋਲਦੀ ਹੁੰਦੀ ਸੀ, ਦੱਸੋ ਇਹ ਕਿੱਥੇ ਪੰਗਤੀ ਲਿਖੀ ਗੁਰੂ ਗ੍ਰੰਥ ਸਾਹਿਬ 'ਚ? ਉਹ ਪੜ੍ਹਦੇ ਹੁੰਦੇ ਸਨ, ਸਾਡਾ ਮਾਣ ਤੇ ਨਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਨਹੀਂ ਹੋ ਆਸਰਾ, ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ। ਇਹ ਗੁਰਮੁਖੋ ਬਾਣੀ ਦੀਆਂ ਪੰਗਤੀਆਂ ਨਹੀਂ, ਇਹ ਪੰਗਤੀ ਦਾ ਅਰਥ ਸਪਸ਼ਟ ਹੋ ਜਾਏ ਗੱਲ ਤੇ ਉਹ ਸਾਰੇ ਪੜ੍ਹਦੇ ਰਹੇ ਆ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਲੱਖਾਂ ਨੂੰ ਜੋੜਿਆ, ਬਾਬਾ ਗੁਰਬਚਨ ਸੰਤ ਬਾਬਾ ਕਰਤਾਰ ਸਿੰਘ ਜੀ ਪੜ੍ਹਦੇ ਸੀ, ਉਹਨਾਂ ਨੇ ਲੱਖਾਂ ਨੂੰ ਜੋੜਿਆ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਲੱਖਾਂ ਦਾ ਜੀਵਨ ਬਣਾਇਆ ਤੇ ਸ਼ਹੀਦ ਵੀ ਹੋਏ, ਕੌਮ ਵਾਸਤੇ ਸ਼ਹੀਦੀ ਵੀ ਪ੍ਰਾਪਤ ਕੀਤੀ, ਬਸ ਤੂੰ ਹੀ ਰਹਿ ਗਿਆ ਸਿਆਣਾ। ਆਖੋ ਸਤਨਾਮ। ਤੂੰ ਹੀ ਰਹਿ ਗਿਆ ਸਿਆਣਾ ਵੀ ਜਿਹੜਾ ਇਹ ਵੀ ਰੌਲਾ ਪਾਈ ਜਾਣਾ, ਕੱਚੀ ਬਾਣੀ ਉਹ ਨਾ ਬੋਲੋ ਜਿਹੜੀ ਜਿਹਦੇ ਚ ਝੂਠ ਹੋਵੇ, ਉਹ ਆ ਕੱਚਾ ਤੇ ਸੱਚ ਕੱਚਾ ਨਹੀਂ ਹੁੰਦਾ। ਇਹ ਤੇ ਸੁਖੈਨ ਢੰਗ ਏ ਸੱਚੇ ਪਾਤਸ਼ਾਹ ਦੇ ਗੀਤ ਗਾਉਣੇ ਤੇ ਬਾਣੀ ਤੋਂ ਉਲਟ ਨਹੀਂ, ਜਦੋਂ ਗੁਰਬਾਣੀ ਪੜ੍ਹਨੀ ਉਹ ਤੇ ਗੁਰਬਾਣੀ ਤੇ ਜਿਹਦੇ ਚ ਸੱਚ ਨਹੀਂ ਉਹ ਨਹੀਂ ਬੋਲਣਾ ਚਾਹੀਦਾ। ਸੋ ਇਹ ਗੱਲਾਂ ਕੁਛ ਲੋਕਾਂ ਨੇ ਜਿਨ੍ਹਾਂ ਨੂੰ ਵੇਖਿਆ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਆਏ, ਲੱਖਾਂ ਲੋਕ ਉਹਨਾਂ ਦੀ ਗੱਲ ਸੁਣਦੇ ਰਹੇ ਕਿਉਂਕਿ ਉਹ ਆਪ ਜੀਵਨ ਵਾਲੇ ਸੀ ਤੇ ਜਿਨ੍ਹਾਂ ਦੀ ਫਿਰ ਨਹੀਂ ਸੁਣਦਾ ਫਿਰ ਉਹਦੇ ਕੋਲ ਹੋਰ ਤੇ ਕੋਈ ਗੱਲ ਲੱਭਦੀ ਨਹੀਂ, ਫਿਰ ਇਹੀ ਰੌਲਾ ਪਾਉਣਗੇ, ਇਹ ਜੀ ਕੱਚੀ ਬਾਣੀ ਪੜ੍ਹਦੇ ਆ, ਬਸ ਆਹੀ ਗੱਲ ਰਹਿ ਗਈ। ਸੰਤ ਬਾਬਾ ਅਤਰ ਸਿੰਘ ਜੀ ਨੇ 13,00,000 ਪ੍ਰਾਨੀਆਂ ਨੂੰ ਮਸਤਵਾਣੇ ਵਾਲਿਆਂ ਨੇ ਅੰਮ੍ਰਿਤ ਛਕਾਇਆ ਤੇ ਉਦੋਂ ਅੰਮ੍ਰਿਤ ਛਕਾਇਆ ਜਦੋਂ ਕੋਈ ਸਿੱਖ ਲੱਭਦਾ ਨਹੀਂ ਸੀ ਹੁੰਦਾ ਤੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਸਾਡੇ ਪੰਥ ਦੇ ਆਗੂ ਸਾਡੇ ਜਥੇਦਾਰ ਉਹ ਸੰਤ ਬਾਬਾ ਅਤਰ ਸਿੰਘ ਜੀ ਕੋਲ ਜਾ ਕੇ ਅੰਮ੍ਰਿਤ ਛਕ ਕੇ ਆਉਂਦੇ ਰਹੇ ਆ ਤੇ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਹੁੰਦੇ ਸੀ 5 ਪਿਆਰੇ ਭੇਜੋ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹੱਥ ਖੜੇ ਕਰਤੇ, ਕਹਿੰਦੇ ਬਾਬਾ ਜੀ ਇੰਨਿਆਂ ਵਾਸਤੇ ਅਸੀਂ ਪੰਜ ਪਿਆਰੇ ਕਿੱਥੋਂ ਭੇਜੀਏ ਤੇ ਲੱਖਾਂ ਤਿਆਰ ਹੋ ਰਹੇ ਨੇ, ਇੰਨਾ ਨਹੀਂ ਤੇ ਕਕਾਰ ਪੂਰੇ ਨਹੀਂ ਸੀ ਹੁੰਦੇ। ਬਾਬਾ ਜੀ ਕਕਾਰ ਇੰਨੇ ਕਿੱਥੋਂ ਲਿਆਈਏ? ਤੇ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਨੇ ਜਦੋਂ ਸਾਧ ਸੰਗਤ ਫਸਲਾਂ ਵੱਢਣ ਵਾਸਤੇ ਉਹ ਦਾਤਰੀਆਂ ਹੁੰਦੀਆਂ ਨੇ, ਤੁਸੀਂ ਆਏ ਹੋ ਜਿਹੜੇ ਪੰਜਾਬ ਤੋਂ, ਉਹਨਾਂ ਨੂੰ ਪਤਾ ਜਿਹੜੇ ਇੱਥੋਂ ਦੇ ਬੌਰਨ ਨੇ, ਇਹਨਾਂ ਨੇ ਦੇਖੋ ਦਾਤਰੀ ਵੇਖੀ ਵੀ ਹੈ ਕਿ ਨਹੀਂ। ਉਹ ਜਿਹੜੀ ਦਾਤਰੀ ਪੱਠੇ ਵੱਢਣ ਵਾਲੀ ਹੁੰਦੀ ਸੀ ਤੇ ਸਾਧ ਸੰਗਤ ਉਹ ਦਾਤਰੀਆਂ ਨੂੰ ਉਹਨਾਂ ਨੇ ਰੱਸੀਆਂ ਪਾ ਪਾ ਕੇ ਇੰਨੀ ਉੱਥੇ ਕਕਾਰ ਨਹੀਂ ਸੀ ਮਿਲਦੇ ਹੁੰਦੇ ਤੇ ਉਹਦੇ ਕਕਾਰ ਬਣਾ ਬਣਾ ਕੇ ਮਹਾਂਪੁਰਸ਼ਾਂ ਨੇ ਆਖਿਆ ਜਦੋਂ ਮਿਲਣਗੇ ਪਾ ਲਿਓ, ਪਰ ਹੁਣ ਅੰਮ੍ਰਿਤ ਛਕੋ ਆਖੋ
ਸਤਨਾਮ।
ਸੋ ਮੇਰੇ ਕਹਿਣ ਤੋਂ ਭਾਵ ਕਿਸੇ ਤਰੀਕੇ ਨਾਲ ਕੋਈ ਜੁੜਦਾ, ਜਿੱਤ ਦੁਆਰਾ ਉਭਰੈ ਤੇ ਤੈ ਲਿਹੋ ਉਭਾਰ, ਕੋਈ ਧਾਰਨਾ ਨਾਲ ਜੁੜਦਾ ਉਹਨੂੰ ਜੁੜਨ ਦਿਓ, ਕੋਈ ਕਵਿਤਾ ਨਾਲ ਜੁੜਦਾ ਉਹਨੂੰ ਜੁੜਨ ਦਿਓ, ਕੋਈ ਵਾਰਾਂ ਨਾਲ ਜੁੜਦਾ ਉਹਨੂੰ ਜੁੜਨ ਦਿਓ। ਜਿੰਨੇ ਤੁਹਾਡੇ ਤਿੰਨ ਵਾਰੀ ਪਹਿਲਾਂ ਆਏ ਆ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਕਿਸੇ ਕੱਚੇ ਗੁਰੂ ਨਾਲ ਨਹੀਂ ਜੁੜੇ, ਉਹ ਜੁੜੇ ਤੇ ਸਭ ਗੁਰੂ ਗ੍ਰੰਥ ਸਾਹਿਬ ਨਾਲ ਹੀ ਨੇ। ਨਿਤਨੇਮ ਤੇ ਗੁਰਬਾਣੀ ਦਾ ਕਰਦੇ ਨੇ, ਧਾਰਨਾ ਦਾ ਤੇ ਨਹੀਂ ਨਾ ਕਰਦੇ। ਸਵੇਰੇ ਉੱਠ ਕੇ ਸੰਤ ਜਿਹੜੇ ਆ ਉਹ ਧਾਰਨਾ ਦਾ ਨਿਤਨੇਮ ਕਰਦੇ, ਢਾਡੀ ਵਾਰਾਂ ਦਾ ਨਿਤਨੇਮ ਕਰਦੇ, ਕਵੀਸ਼ਰੀ ਕਵਿਤਾ ਪੜ੍ਹਦੇ ਆ ਸਵੇਰੇ ਉੱਠ ਕੇ, ਉਹ ਤੇ ਗੁਰਬਾਣੀ ਪੜ੍ਹਦੇ ਆ ਸਾਰੇ। ਤੇ ਜਿਹੜੇ ਇੱਥੇ ਕੱਲ ਨੂੰ ਅੰਮ੍ਰਿਤ ਛਕਣਗੇ ਇਹਨਾਂ ਨੇ ਸਵੇਰੇ ਉੱਠ ਕੇ ਧਾਰਨਾ ਨਹੀਂ ਪੜ੍ਹਨੀਆਂ, ਇਹਨਾਂ ਨੇ ਸਵੇਰੇ ਉੱਠ ਕੇ ਪੰਜ ਬਾਣੀਆਂ ਪੜ੍ਹਨੀਆਂ ਨੇ। ਆਖੋ ਸਤਨਾਮ। ਪੰਜ ਪਿਆਰਿਆਂ ਨੇ ਨਹੀਂ ਆਖਣਾ ਸਵੇਰੇ ਪੰਜ ਧਾਰਨਾ ਪੜ੍ਹਿਆ ਕਰ, ਉਹ ਆਖਣਗੇ ਪੰਜ ਬਾਣੀਆਂ ਪੜ੍ਹਿਆ ਕਰ। ਪੜ੍ਹਦੇ ਤੇ ਗੁਰਬਾਣੀ ਨੇ ਸਾਰੇ, ਜੁੜਦੇ ਤੇ ਗੁਰਬਾਣੀ ਨਾਲ ਨੇ, ਇਹ ਤੇ ਤਰੀਕਾ ਹੈ, ਇਹ ਤੇ ਰਾਹ ਹੈ। ਇਸ ਕਰਕੇ ਭਾਈ ਧਾਰਨਾ ਸੱਚ ਹੈ ਤੇ ਉਹਦੇ ਵਿੱਚ ਬੋਲਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਜ਼ਰੂਰ ਪੜ੍ਹਨਾ ਚਾਹੀਦਾ। ਤੇ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਉਹ ਕਬੀਰ ਸਾਹਿਬ ਕਹਿੰਦੇ ਨੇ ਸਾਨੂੰ ਤੇ ਮੌਤ ਦਾ ਚਾਏ, ਕਿਉਂਕਿ ਉਹਨਾਂ ਨੇ ਮਰਨਾ ਜਿੱਤ ਲਿਆ। ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਉਹ ਮੌਤ ਤੋਂ ਡਰਦੇ ਨਹੀਂ, ਉਹ ਮੌਤ ਉੱਤੇ ਵੀ ਫਤਿਹ ਪਾ ਲੈਂਦੇ ਨੇ। ਸੋ ਸਤ ਸੰਗਤ ਆਓ, ਆਪਾਂ ਅੱਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੰਬੰਧ ਵਿੱਚ। ਥੋੜਾ ਜਿਹਾ ਸਮਾਂ, ਥੋੜੇ ਸਮੇਂ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਰਲ ਮਿਲ ਕੇ ਪੂਰਾ ਲਾਹਾ ਲਈਏ। ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਰੱਖਣ, ਸਿਰ ਤੇ ਹੱਥ ਰੱਖਣ, ਥੋੜਾ ਸਮਾਂ ਵਿਚਾਰ ਕਰਨ ਲਈ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਪਹੁਵਿੰਡ ਪਿੰਡ ਵਿੱਚ ਹੋਇਆ ਤੇ ਇਹ ਨਗਰ ਅੰਮ੍ਰਿਤਸਰ ਸਾਹਿਬ ਦੇ ਕੋਲ ਹੈ। 26 ਜਨਵਰੀ 1682 ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਹੁਣ ਬਚਪਨ ਵਿੱਚ ਨਾਮ ਦਾ ਰੰਗ ਚੜ੍ਹ ਗਿਆ, ਮਾਤਾ ਦਾ ਨਾਮ ਸੀ ਜਿਉਣੀ ਜੀ ਤੇ ਪਿਤਾ ਦਾ ਨਾਮ ਸੀ ਭਾਈ ਭਗਤਾ ਜੀ। ਮਾਤਾ ਜਿਉਣੀ ਤੇ ਭਾਈ ਭਗਤਾ, ਤੇ ਸਤ ਸੰਗਤ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੋਣ ਕਰਕੇ ਦਰਬਾਰ ਸਾਹਿਬ ਜਾਂਦੇ ਹੁੰਦੇ ਸੀ, ਮੱਥਾ ਟੇਕਦੇ ਸੀ, ਨਮਸਕਾਰ ਕਰਦੇ ਸੀ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਸੀ, ਬਾਣੀ ਸੁਣਦੇ ਸੀ। ਤੇ ਸਤ ਸੰਗਤ ਮਾਤਾ ਦੀ, ਹਰ ਇੱਕ ਮਾਤਾ ਦੀ ਤੀਬਰ ਇੱਛਾ ਹੈ ਕਿ ਮੇਰੇ ਬੱਚੇ ਨੂੰ ਛਕਣ ਵਾਸਤੇ ਪ੍ਰਸ਼ਾਦਾ ਮਿਲੇ, ਮੈਂ ਭਾਵੇਂ ਫਾਕਾ ਕੱਟ ਲਵਾਂ। ਮਾਤਾ ਦੀ ਇੱਛਾ ਹੁੰਦੀ ਆ ਮੇਰੇ ਬੱਚੇ ਨੂੰ ਤਨ ਢੱਕਣ ਵਾਸਤੇ ਸੋਹਣੇ ਤੋਂ ਸੋਹਣਾ ਬਸਤਰ ਕੱਪੜੇ ਮਿਲਣ, ਮੈਂ ਭਾਵੇਂ ਲੀਰਾਂ ਹੀ ਹੰਡਾਵਾਂ। ਤੇ ਮਾਤਾ ਦੀ ਤੀਜੀ ਇੱਛਾ ਹੁੰਦੀ ਹੈ ਕਿ ਮੇਰੇ ਪੁੱਤਰ ਦੀ ਜਿਹੜੀ ਸੰਗਤ ਤੇ ਸੋਭਤ ਹੈ ਉਹ ਗੁਰਮੁਖਾਂ ਵਿੱਚ ਹੋਵੇ, ਬਹਿਣੀ ਜਿਹੜੀ ਆ ਉਹ ਗੁਰਮੁਖਾਂ ਚ ਹੋਵੇ। ਤੇ ਮਾਤਾ ਜਿਉਣੀ ਦੀ ਇਹ ਇੱਛਾ ਕਿ ਇਹ ਸੱਚੇ ਪਾਤਸ਼ਾਹ ਮੇਰੇ ਪੁੱਤਰ ਦਾ ਭੋਜਨ ਬਣ ਜਾਵੇ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਮਾਂ ਇਹ ਅਸੀਸ ਦਿੰਦੀ ਸੀ ਕਿ ਮੇਰਾ ਪੁੱਤਰ ਦੀਪਾ ਅਮਰ ਛਕ ਕੇ ਦੀਪ ਸਿੰਘ ਬਣੇ, ਮੇਰਾ ਪੁੱਤਰ ਦੀਪਾ ਜਿਹੜਾ ਇਹਦੀ ਖੁਰਾਕ ਬਣ ਜਾ ਤੇਰਾ ਕੀਰਤਨ, ਇਹਦੀ ਖੁਰਾਕ ਬਣ ਜਾ ਤੇਰਾ ਭਜਨ। ਆਪਾਂ ਰੋਜ਼ ਬਚਨ ਪੜ੍ਹਨੇ ਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਆਧਾਰ ਬਣ ਜਾ ਤੇ ਸਾਰੀਆਂ ਤਮਾਮ ਭੁੱਖਾਂ ਖਤਮ ਹੋ ਜਾਂਦੀਆਂ ਹਨ। ਤੇ ਸਤਸੰਗ ਜੀ ਮਾਤਾ ਦੀ ਇੱਛਾ ਸੀ ਇਹਦੀ ਖੁਰਾਕ ਬਣ ਜਾਵੇ ਭੋਜਨ ਬਣ ਜਾਵੇ ਸਿਮਰਨ ਨਿਤਨੇਮ ਕੀਰਤਨ ਤੇ ਮੇਰੇ ਪੁੱਤਰ ਦਾ ਜਿਹੜਾ ਪੁਸ਼ਾਕ ਬਣ ਜਾਵੇ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਟੱਕਣ ਕੂ ਪੱਤ ਮੇਰੀ ਤੇਰੇ ਪ੍ਰੇਮ ਦਾ ਪਟੋਲਾ ਹੰਡਾਵੇ ਮੇਰਾ ਪੁੱਤਰ ਪ੍ਰੇਮ ਦਾ ਬਸਤਰ ਤੇ ਇਹਦੀ ਸੋਭਤ ਜਿਹੜੀ ਆ ਇਹ ਗੁਰਮੁਖਾਂ ਨਾਲ ਹੋਵੇ ਇਹਦੀ ਬਹਿਣੀ ਉੱਠਣੀ ਇਹਦੀ ਸੰਗਤ ਗੁਰਮੁਖਾਂ ਨਾਲ ਹੋਵੇ ਤੇ ਮਾਂ ਨੇ ਅਰਦਾਸ ਕਰਨੀ ਅਸੀਂ ਵੀ ਜਿਵੇਂ ਸ਼ਬਦ ਵਰਤਨੇ ਆ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਤੈਨੂੰ ਇੱਕ ਨਿਮਖ ਮਾਤਰ ਵੀ ਰੱਬ ਨਾ ਭੁੱਲੇ ਹਮੇਸ਼ਾ ਤੇਰੇ ਅੰਦਰ ਰੱਬ ਦੀ ਯਾਦ ਰਵੇ ਗੁਰੂ ਤੈਨੂੰ ਯਾਦ ਰਵੇ ਤੇ ਮਾਤਾ ਜਿਉਣੀ ਜੀ ਅਰਦਾਸਾਂ ਕਰਦੇ ਹੁੰਦੇ ਸੀ ਕਿ ਮੇਰੇ ਪੁੱਤਰ ਨੂੰ ਰੱਬ ਹਮੇਸ਼ਾ ਯਾਦ ਰਵੇ ਤੇ ਸਤਸੰਗ ਜੀ ਕਦੇ ਬਾਬਾ ਦੀਪ ਸਿੰਘ ਨੇ ਗੁਰੂ ਨੂੰ ਦੂਰ ਸਮਝਿਆ ਹੀ ਨਹੀਂ ਆਖੋ ਸਤਨਾਮ ਇਹ ਕੱਖ ਚਮਕਣ ਜਿੰਨਾ ਸਮਾਂ ਵੀ ਕਦੇ ਉਹਨਾਂ ਨੇ ਰੱਬ ਨੂੰ ਦੂਰ ਨਹੀਂ ਕੀਤਾ ਹਰ ਵੇਲੇ ਸਿਮਰਨ ਕਰਦੇ ਰਹੇ ਤੇ ਧਿਆਨ ਦੇਣਾ ਮਾਤਾ ਦੇ ਹੱਥ ਬੜਾ ਕੁਝ ਹੁੰਦਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਇੱਥੇ ਬਚਨੇ ਕਿ ਜਿਹਨੂੰ ਨਾਮ ਵਿਸਰ ਗਿਆ ਜਿਹੜਾ ਰੱਬ ਨੂੰ ਭੁਲਾ ਦਿੱਤਾ ਜਿਹਨੇ ਉਹ ਤੇ ਧਰਤੀ ਉੱਤੇ ਬੋਝ ਏ ਉਹ ਤੇ ਧਰਤੀ ਉੱਤੇ ਭਾਰ ਏ ਮੈਨੂੰ ਪਤਾ ਕਈ ਬਜ਼ੁਰਗ ਏਦਾਂ ਦੇ ਨੇ ਅੱਜ ਰੋਂਦੇ ਨੇ ਤੇ ਅੱਖਾਂ ਚੋਂ ਪਾਣੀ ਹੁੰਦਾ ਤੇ ਆਖਣਗੇ ਸਾਨੂੰ ਸਾਡੇ ਬੱਚੇ ਬੋਝ ਸਮਝਦੇ ਮੈਨੂੰ ਮੇਰਾ ਪੁੱਤ ਬੋਝ ਸਮਝਦਾ ਹੈ ਸੱਸਾਂ ਕਹਿੰਦੀਆਂ ਨੇ ਸਾਡੀਆਂ ਨੂੰਹਾਂ ਸਾਨੂੰ ਬੋਝ ਸਮਝਦੀਆਂ ਨੇ ਕਿੰਨੇ ਦੁਖੀ ਹੁੰਦੇ ਨੇ ਉਹ ਲੋਕ ਜਿਹੜੇ ਕਹਿੰਦੇ ਨੇ ਸਾਨੂੰ ਕੋਈ ਬੋਝ ਸਮਝਦਾ ਹੈ ਪਰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮ ਨਹੀਂ ਨਾ ਜਪਦਾ ਬੰਦਗੀ ਨਹੀਂ ਕਰਦਾ ਤੇ ਤੂੰ ਤੇ ਧਰਤੀ ਤੇ ਬੋਝ ਹੈ ਧਰਤੀ ਤੇ ਬੋਝ ਹੈ ਜੇ ਸਿਮਰਨ ਨਹੀਂ ਕਰਦਾ ਜੇ ਬੰਦਗੀ ਨਹੀਂ ਕਰਦਾ ਕਾਹਦੇ ਵਾਸਤੇ ਆਇਆ ਸੰਸਾਰ ਵਿੱਚ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਕਿਉਂ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਉਹ ਕਾਹਦੇ ਵਾਸਤੇ ਆਇਆ ਦੁਨੀਆਂ ਵਿੱਚ ਜਿਹਨੇ ਭਗਤੀ ਨਹੀਂ ਕੀਤੀ ਜਿਹਨੇ ਸਿਮਰਨ ਨਹੀਂ ਕੀਤਾ ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾਂ ਬਿਰਥਾ ਸਭ ਜਾਏ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਉਹ ਕਾਹਦੇ ਵਾਸਤੇ ਆਏ ਨੇ ਸੰਸਾਰ ਵਿੱਚ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਇੱਕ ਦਫ਼ਾ ਬਾਬਾ ਖੜਕ ਸਿੰਘ ਜੀ ਕਾਰਸੇ ਵਾਲੇ ਮਹਾਂਪੁਰਖ ਬੜੇ ਖੜਕੇ ਵਾਲੇ ਹੋਏ ਬਹੁਤ ਚੜ੍ਹਦੀ ਕਲਾ ਵਾਲੇ ਸਨ ਜਿਨ੍ਹਾਂ ਨੇ ਇੱਕ ਦਫ਼ਾ ਇਹ ਵੀ ਆਇਆ ਕਿ ਜਦੋਂ 84 ਵੇਲੇ ਸ੍ਰੀ ਹਰਿਮੰਦਰ ਸਾਹਿਬ ਢਾ ਦਿੱਤਾ ਗਿਆ ਵਾਹਿਗੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਢਾ ਦਿੱਤਾ ਗਿਆ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਤੇ ਰਾਸ਼ਟਰਪਤੀ ਸਨ ਗਿਆਨੀ ਜੈਲ ਸਿੰਘ ਜੀ ਗਏ ਬਾਬਾ ਖੜਕ ਸਿੰਘ ਜੀ ਕਾਰਸੇ ਵਾਲਿਆਂ ਨੂੰ ਜਾ ਕੇ ਆਖਣ ਲੱਗੇ ਸੇਵਾ ਕਰਾ ਦਿਓ ਤੇ ਬਾਬਾ ਖੜਕ ਸਿੰਘ ਜੀ ਨੇ ਵੱਟ ਕੇ ਮੂੰਹ ਤੇ ਚਪੇੜ ਮਾਰੀ ਤੇ ਗਿਆਨੀ ਜੈਲ ਸਿੰਘ ਜੀ ਨੇ ਦੂਜਾ ਪਾਸਾ ਅੱਗੇ ਕਰ ਲਿਆ ਕਹਿੰਦੇ ਜੀ ਇੱਕ ਹੋਰ ਮਾਰ ਦਿਓ ਮੱਤ ਆ ਜਾਏਗੀ ਆਖੋ ਸਤਨਾ ਗੁਰਮੁਖੋ ਰਾਸ਼ਟਰਪਤੀ ਦੇ ਮੂੰਹ ਦੇ ਉੱਤੇ ਚਪੇੜ ਮਾਰਨੀ ਹਿਸਾਬ ਲਾਓ ਵੀ ਉਹ ਸਾਧੂ ਕਿਹੋ ਜਿਹਾ ਹੋਇਆ ਉਹ ਕਿੱਡਾ ਬੇਪਰਵਾਹ ਹੋਣਾ ਆਪਾਂ ਬਚਨ ਪੜ੍ਹਨੇ ਆ ਰੰਗ ਹੱਸਾ ਹੈ ਰੰਗ ਰੋਵੇ ਚੁੱਪ ਭੀ ਕਰ ਜਾ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਉਹਨਾਂ ਨੂੰ ਪਰਵਾਹ ਹੀ ਨਹੀਂ ਕਿਸੇ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਇੱਕ ਥੱਪੜ ਮਾਰ ਦੇਣਾ ਤੇ ਸਾਧ ਸੰਗਤ ਬਾਬਾ ਖੜਕ ਸਿੰਘ ਖੜਕੇ ਵਾਲੇ ਸਾਧੂ ਸਨ ਤੇ ਜਿੱਥੇ ਉਹਨਾਂ ਦਾ ਅਸਥਾਨ ਬਣਿਆ ਸੀ ਜਿੱਥੇ ਰਿਹਾਇਸ਼ ਸੀ ਬੜੇ ਗੁਰਦੁਆਰਿਆਂ ਦੀ ਕਾਰ ਸੇਵਾ ਕਰਾਈ ਤੇ ਦੀਵਾਨ ਲੱਗਾ ਦੀਵਾਨ ਵਿੱਚ ਸੰਗਤ ਨੇ ਅਰਜ ਕੀਤੀ ਬਾਬਾ ਜੀ ਅੰਮ੍ਰਿਤ ਛਕਣ ਵਾਸਤੇ ਕਹਿੰਦੇ ਉਹ ਛਕ ਲਾਂਗੇ ਸਾਰੇ ਪਰ ਸਾਡੀ ਇੱਕ ਸ਼ਰਤ ਹੈ ਕਹਿੰਦੇ ਕੀ ਕਹਿੰਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਤੇ ਆਪ ਜੀ ਪੰਜਾਂ ਪਿਆਰਿਆਂ ਚ ਲੱਗੋ ਫਿਰ ਛਕ ਲਾ ਦੋਵੇਂ ਲੱਗੋ ਪੰਜਾਂ ਚ। ਬਾਬਾ ਖੜਕ ਸਿੰਘ ਸਾਹਿਬ ਆਖਣ ਲੱਗੇ ਭਾਈ ਜੇ ਸਾਡੇ ਦੋਵਾਂ ਦੇ ਅੰਮ੍ਰਿਤ ਛਕਾਉਣ ਚ ਲੱਗਣ ਨਾਲ ਪੰਜਾਂ ਪਿਆਰਿਆਂ ਚ ਲੱਗਣ ਨਾਲ ਤੁਸੀਂ ਸਾਰੇ ਅੰਮ੍ਰਿਤ ਛਕ ਲਓਗੇ ਤੇ ਸਾਨੂੰ ਕੀ ਇਤਰਾਜ ਲੱਗ ਜਾਂਦੇ ਆ। ਲੱਗ ਗਏ ਅੰਦਰ ਤਿਆਰ ਹੋ ਰਹੇ ਸਨ, ਕਿਸੇ ਨੇ ਆ ਕੇ ਦੱਸਿਆ ਬਾਬਾ ਜੀ ਅੰਮ੍ਰਿਤ ਛਕਣ ਵਾਲੇ ਤੇ 70-80 ਕੁ ਜਣੇ ਆ। ਬਾਬਾ ਜੀ ਆਏ ਸਟੇਜ ਤੇ, ਸੰਗਤ ਸਾਰੀ ਬੈਠੀ ਸੀ, ਕੁਛ ਨਹੀਂ ਬੋਲੇ, ਮਾਈਕ ਲਿਆ, ਹੋਰ ਕੁਛ ਨਹੀਂ ਕਿਹਾ, ਇੱਕੋ ਹੀ ਗੱਲ ਕਹੀ, ਕਹਿੰਦੇ ਜੇ ਨਹੀਂ ਜੇ ਛਕਣਾ ਤੇ ਸਾਰੇ ਹੀ ਮਰ ਜਾਓ, ਧਿਆਨ ਦੇਣਾ। ਬਾਬਾ ਖੜਕ ਸਿੰਘ ਜੀ ਨੇ ਇਹ ਗੱਲ ਸਟੇਜ ਤੇ ਕਹਿਤੀ, ਜੇ ਨਹੀਂ ਛਕਣਾ ਤੇ ਸਾਰੇ ਮਰ ਜਾਓ। ਆ ਸ਼ਬਦ ਬੋਲਣ ਦੀ ਦੇਰ ਸੀ, ਜਿੰਨੇ ਵਿੱਚ ਬੈਠੇ ਸੀ ਨਾ ਉਹ ਕਹਿੰਦੇ ਅੱਜ ਨੀ ਟਰਾਲੀਆਂ ਘਰ ਜਾਣੀਆਂ, ਜੇ ਬਾਬੇ ਖੜਕ ਸਿੰਘ ਨੇ ਕਹਿਤਾ ਤੇ ਸੱਚੀ ਮੁੱਚੀ ਮਰ ਜਾਂਗੇ। ਕਿਉਂਕਿ ਉਹਨਾਂ ਨੂੰ ਡਰ ਬੜਾ ਸੀ ਕਿ ਬਾਬਾ ਖੜਕ ਸਿੰਘ ਦੀ ਕਮਾਈ ਬੜੀ ਆ, ਡਰਦੇ ਸੀ ਸਾਰੇ ਉਹਨਾਂ। ਉਹ ਕਹਿੰਦੇ ਭਾਈ ਹੁਣ ਨਹੀਂ ਬਚਦੇ, ਆਪਾਂ ਛਕ ਲਓ। ਤੇ ਗੁਰਮੁਖੋ ਇਹ ਫੈਸਲਾ ਵੇਖੋ, ਤੁਸੀਂ ਹੈਰਾਨ ਹੋਵੋਗੇ, ਮੈਨੂੰ ਪਤਾ ਵਿੱਚ ਕਈ ਸੋਚਦੇ ਹੋਣਗੇ ਕਿ ਬਾਬਿਆਂ ਨੇ ਇੱਦਾਂ ਕਿੱਦਾਂ ਕਹਿ ਦਿੱਤਾ ਵੀ ਮਰ ਜਾਓ। ਪਰ ਗੁਰਮੁਖੋ ਬਾਬਿਆਂ ਨੇ ਆਪਣੇ ਕੋਲੋਂ ਨਹੀਂ ਆਖਿਆ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਖੋ ਸਤਨਾਮ, ਤੇ ਗੁਰੂ ਦਾ ਹੁਕਮ ਸੁਣਾਉਣਾ ਤੇ ਕੋਈ ਗਲਤ ਗੱਲ ਨਹੀਂ, ਸੱਚ ਦਾ ਹੋਕਾ ਦੇਣਾ ਤੇ ਕੋਈ ਮਾੜੀ ਗੱਲ ਨਹੀਂ ਨਾ ਪਿਆਰਿਓ। ਮੈਂ ਦਾਸ ਨੇ ਕੱਲ ਵੀ ਤੁਹਾਡੇ ਚਰਨਾਂ ਚਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਤੇ ਆਂਦੇ ਨੇ ਉਹ ਸਾਕਤਾ ਮਨਮੁਖਾ ਨਾਸਤਕਾ, ਉਹ ਨਾਮ ਜੇ ਨਹੀਂ ਜਪਦਾ ਤੇ ਤੇਰੇ ਨਾਲੋਂ ਤੇ ਪਿੰਡ ਦਾ ਸੂਰ ਚੰਗਾ। ਸੂਰ ਤੁਸੀਂ ਸੂਰ ਵੇਖੇ ਹੀ ਆ, ਉਹ ਵੀ ਚੰਗਾ ਹੈ, ਉਹਨੂੰ ਚੰਗਾ ਦਰਜਾ ਦੇਤਾ ਜਿਹੜਾ ਹਰ ਵੇਲੇ ਖਾਂਦਾ ਵੀ ਗੰਦਗੀ ਆ, ਰਹਿੰਦਾ ਵੀ ਗੰਦ ਵਿੱਚ ਹੀ ਆ, ਉਹਨੂੰ ਚੰਗਾ ਦਰਜਾ ਦੇਤਾ। ਜੇ ਨਾਮ ਨਹੀਂ ਜਪਦੇ, ਜੇ ਭਗਤੀ ਨਹੀਂ ਕਰਦੇ ਤੇ ਉਹ ਆਏ ਕਾਹਦੇ ਵਾਸਤੇ ਨੇ? ਉਹ ਧਰਤੀ ਤੇ ਬੋਝ ਹਨ, ਉਹ ਧਰਤੀ ਤੇ ਭਾਰ ਨੇ ਜਿਹੜੇ ਨਾਮ ਨਹੀਂ ਜਪਦੇ। ਉਸ ਵੇਲੇ ਜਦੋਂ ਮਹਾਂਪੁਰਸ਼ਾਂ ਨੇ ਆਖਿਆ ਤੇ ਕਹਿੰਦੇ ਨੇ ਇੱਕ ਨਹੀਂ ਫਿਰ ਹਜ਼ਾਰਾਂ ਪ੍ਰਾਣੀ ਇਕੱਠੇ ਹੀ ਗੁਰੂ ਕੇ ਜਹਾਜ਼ੇ ਚੜ੍ਹੇ। ਆਖੋ ਸਤਨਾਮ। ਹਜ਼ਾਰਾਂ ਸੰਗਤਾਂ ਨੇ ਫਿਰ ਉਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸੋ ਦਾਸ ਦੇ ਕਹਿਣ ਤੋਂ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਾਂਤਾਂ ਪਾਉਂਦੇ ਨੇ ਉਹਨਾਂ ਨੂੰ ਜਿਹੜੇ ਨਾਮ ਨਹੀਂ ਜਪਦੇ। ਤੇ ਬਾਬਾ ਫਰੀਦ ਸਾਹਿਬ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਪਾਸੇ ਤੇ ਕਹਿੰਦੇ ਨੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ, ਅੱਗੇ ਕਹਿੰਦੇ ਨੇ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ। ਜੇ ਨਾਮ ਨਹੀਂ ਜਪਦਾ ਤੇ ਧਰਤੀ ਤੇ ਭਾਰ ਏ, ਜੇ ਜਪੇ ਉਹ ਤੂੰ ਹੀ ਹੋਈ ਨੀ ਧੰਨ, ਤੇਰੀ ਮਾਂ ਵੀ ਧੰਨ। ਆਖੋ ਸਤਨਾਮ। ਤੂੰ ਕੱਲਾ ਹੀ ਨੀ ਧੰਨ, ਤੇਰੀ ਕੁੱਲ ਵੀ ਧੰਨ, ਤੇਰਾ ਪਿਤਾ ਵੀ ਧੰਨ, ਤੇਰੀ ਮਾਂ ਵੀ ਧੰਨ, ਉਹ ਮਾਵਾਂ ਨੂੰ ਵੀ ਧੰਨ ਆਖਿਆ। ਸੰਤ ਬਾਬਾ ਈਸ਼ਰ ਸਿੰਘ ਪੜ੍ਹਦੇ ਹੁੰਦੇ ਸੀ, ਉਹ ਮਾਵਾਂ ਧੰਨ ਨੇ ਜਿਨ੍ਹਾਂ ਨੇ ਭਗਤਾਂ ਨੂੰ ਜਨਮ ਦਿੱਤਾ। ਇਹੀ ਗੱਲ ਹੈ ਨਾ ਗੁਰਮੁਖੋ, ਜੇ ਮੈਂ ਇਹੀ ਗੱਲ ਇੱਥੇ ਕਥਾ ਕਰਾਂ ਤੇ ਤੁਸੀਂ ਆਖੋਗੇ ਠੀਕ ਹੈ ਕਥਾ ਬਾਚ ਕਥਾ ਕਰੇ, ਸਾਨੂੰ ਪ੍ਰਵਾਨ ਹੈ। ਤੇ ਇਸੇ ਗੱਲ ਨੂੰ ਮੈਂ ਹੁਣ ਪੜ੍ਹਨ ਲੱਗਾ, ਅਰਥ ਕਰ ਦਿੱਤਾ ਉਸ ਪੰਕਤੀ ਦਾ ਕਿ ਉਹ ਮਾਵਾਂ ਧੰਨ ਨੇ ਜਿਨ੍ਹਾਂ ਨੇ ਭਗਤਾਂ ਨੂੰ ਜਨਮ ਦਿੱਤਾ। ਇਸੇ ਅਰਥ ਨੂੰ ਹੁਣ ਗਾਉਣ ਲੱਗਾ, ਮੈਨੂੰ ਦੱਸੋ ਇਹ ਕੱਚਾ ਕਿਵੇਂ ਬਣ ਗਿਆ। ਗੱਲ ਤੇ ਉਹੀ, ਸਾਰੇ ਬੋਲਿਓ
ਧੰਨ ਧੰਨ ਨੇ ਜਣੇਂਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ, ਧੰਨ ਧੰਨ ਨੇ ਜਣੇਂਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ, ਧੰਨ 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 ਨੇ ਜਣੇਂਦੀਆਂ ਮਾਵਾਂ ਉਹ ਜਿਨ੍ਹਾਂ ਦੇ ਬੱਚੇ ਨਾਮ ਜਪਦੇ, ਧੰਨ ਧੰਨ ਨੇ ਜਣੇਂਦੀਆਂ
तन तन ने प्यारे जी तन कुर्बानी आप जी प्यारे जी तन कुर्बानी आप जी
प्यारे जी तन कुर्बानी आप जी प्यारे जी तन कुर्बानी आप जी प्यारे जी तन कुर्बानी आप जी प्यारे जी तन कुर्बानी आप जी
जिन्ना मावा ने भगत पुत जमे ने भगत पुत जमे ने तन कुर्बानी आख दी जिन्ना पावा ने भगत पुत जमे ने तन कुर्बानी आख दी
जिन्ना पावा ने भगत पुत जमे ने तन कुर्बानी आख दी हो जिन्ना पावा ने भगत पुत जमे ने
तिन धन जनेंदी माओ आए सफल से ओ मावा धन ने जननी जनै तो भगत जन कह दाता कह सूर कहिंदे ऐ जननी ऐ माता जिव जन्म देन लगी है ते किसे सूरमे नू किसे दानी नू किसे भगत पुत्र नू जन्म दई जे तेरा पुत्र इन्हां तिन्हां गुणा तो हीणा ते क्यों उन्हां नू जन्म दे रही है जेडे धरती ते आके बोझ बन जाण जिन्हां दा कोई फायदा नहीं संसार नू क्यों अपना शरीर गल नहीं है उन्हां नू जन्म दे जेडे भगत होण जेडे सूरमे होण ते मां कहिंदी सी मेरा पुत्र एक निमुख भी रब नू भुलावे ना ते भाई दीपा छोटा जिहा सी 82 विच जन्म होया 82 च ते 90 विच फिर लैके आए ने 1690 विच आनंदपुर साहिब दी धरती ते दर्शन करन गुरु गोबिंद सिंह साहिब दे जदों सच्चे पातशाह दे जी दे दर्शन लगे ना करन ते लाइन लगी हुई सी सारी संगत दे मिलन वाले सन प्यार वाले सारे मिल रहे सन वारी वारी ते वारी आई जदों इन्हां दी ते सच्चे पातशाह जी दे चरणा विच सारे जदों नतमस्तक हुंदे सन ते भाई दीपे ने भी मत्था टेकिया सच्चे पातशाह जी ने बांह तों फड़ के 10 साल दे बच्चे नूं अपनी गोद च बिठा लिया ਇਹ ਗੱਲ ਕਹਿ ਦਿੰਦੇ ਹਾਂ ਬਿਨਾਂ ਸਿਰ ਤੋਂ ਲੜਨਾ ਬੜਾ ਔਖਾ ਹੈ ਗੁਰੂ ਗੋਬਿੰਦ ਸਿੰਘ ਦੀ ਗੋਦ ਮਿਲ ਗਈ ਹੋਵੇ ਤੇ ਕੁਝ ਵੀ ਔਖਾ ਨਹੀਂ ਆਖੋ ਸਤਨਾਮ ਚਲੋ ਇਹ ਬੇਨਤੀ ਅੱਗੇ ਕਰਾਂਗੇ ਧਿਆਨ ਦੇਣਾ ਬਾਬਾ ਦੀਪ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਬੜਾ ਹੀ ਪਿਆਰ ਕੀਤਾ ਬਹੁਤ ਪਿਆਰ ਕੀਤਾ ਬੜੇ ਖੁਸ਼ ਹੋਏ ਬਾਬਾ ਦੀਪ ਸਿੰਘ ਮਰਦ ਦੇ ਦਰਸ਼ਨ ਕਰਕੇ ਏਦਾਂ ਜਿਵੇਂ ਬੜੇ ਚਿਰ ਤੋਂ ਵਿਛੜੇ ਹੁੰਦੇ ਨੇ ਸੰਬੰਧ ਬੜਾ ਪੁਰਾਣਾ ਜਨਮ ਜਨਮਾਂ ਜਨਮਾਂਤਰਾਂ ਦਾ ਸੰਬੰਧ ਹੁੰਦਾ ਇਹ ਤੇ ਕੋਈ ਬਖਸ਼ਿਸ਼ ਹੁੰਦੀ ਹੈ ਪਿਛਲੇ ਜਨਮਾਂ ਦੀ ਕੋਈ ਖੇਡ ਵਰਤਦੀ ਹੈ ਅਸੀਂ ਤਾਂ ਹੀ ਜਾ ਕੇ ਪੂਰਵ ਕਰਮ ਅੰਕੁਰ ਜਪ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕੋਈ ਪਿਛਲਾ ਕਰਮ ਸੀ ਚੰਗਾ ਸੱਚੇ ਪਾਤਸ਼ਾਹ ਨੇ ਜਾਂਦਿਆਂ ਹੀ ਗੋਦ ਚ ਬਿਠਾ ਲਿਆ ਮਸਤਕ ਪੜ ਲਿਆ ਇਸ ਬੱਚੇ ਦੇ ਇਹਦਾ ਚਿਹਰਾ ਬੜਾ ਦਗਦਗ ਕਰਦਾ ਇਹਦਾ ਤੇਜ ਪ੍ਰਤਾਪ ਬੜਾ ਹੋਏਗਾ ਕੁਝ ਦਿਨ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹੇ ਪਰਿਵਾਰ ਵਾਪਸ ਜਾਣ ਲੱਗਿਆ ਤੇ ਬਾਬਾ ਦੀਪ ਸਿੰਘ ਨੂੰ ਆਖਿਆ ਪੁੱਤਰ ਚੱਲ ਚੱਲੀਏ ਤੇ ਭਾਈ ਦੀਪਾ ਜੀ ਆਖਣ ਲੱਗੇ ਮੇਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਨ ਬੜਾ ਲੱਗਾ ਮੇਰੇ ਤੇ ਤਰਸ ਕਰੋ ਹੱਥ ਜੋੜ ਕੇ ਆਖਿਆ ਮੈਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਰਹਿਣ ਦੇ ਬਚਪਨ ਤੋਂ ਹੀ ਬੜੇ ਗੰਭੀਰ ਸਨ ਬੜੇ ਸੰਜੀਦਗੀ ਵਿੱਚ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਰਜ਼ ਕੀਤੀ ਸੱਚੇ ਪਾਤਸ਼ਾਹ ਇਹ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਡਾ ਵੀ ਇਹਨੂੰ ਇੱਥੇ ਰੱਖਣ ਨੂੰ ਜੀ ਕਰਦਾ ਸੱਚੇ ਪਾਤਸ਼ਾਹ ਨੇ ਖੁਦ ਆਖਿਆ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਭਾਈ ਦੀਪਾ ਜੀ ਨੂੰ ਛੱਡ ਕੇ ਤੇ ਵਾਪਸ ਚੱਲਿਆ ਗਿਆ। ਫਿਰ ਬਾਬਾ ਦੀਪ ਸਿੰਘ ਜੀ ਦੀ ਤਾਲੀਮ ਸ਼ੁਰੂ ਹੋਈ। ਉੱਥੇ ਬਾਬਾ ਜੀ ਨੂੰ ਸ਼ਸਤਰ ਵਿਦਿਆ ਸਿਖਾਈ ਗਈ, ਸ਼ਾਸਤਰ ਵਿਦਿਆ ਸਿਖਾਈ ਗਈ, ਅਸਤਰ ਵਿਦਿਆ ਸਿਖਾਈ ਗਈ, ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਬਹੁਤ ਵਿਦਿਆ ਪ੍ਰਾਪਤ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸਰਪ੍ਰਸਤੀ ਹੇਠ, ਦੇਖ ਰੇਖ ਹੇਠ ਸਤਸੰਗਤ ਬੜੀ ਸੋਹਣੀ ਪਰਵਰਿਸ਼ ਹੋਈ ਤੇ ਬਹੁਤ ਉੱਚੀ ਸੁੱਚੀ ਤਾਲੀਮ ਦਿੱਤੀ ਗਈ। ਤੇ ਬਾਬਾ ਜੀ ਉਹ 1699 ਦੀ ਵਿਸਾਖੀ ਨੂੰ ਫਿਰ ਅੰਮ੍ਰਿਤ ਸੰਚਾਰ ਹੋਇਆ ਤੇ ਆਪਾਂ ਸਭ ਜਾਣਦੇ ਹਾਂ ਕਿ 1699 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ, ਖਾਲਸਾ ਪੰਥ ਸਾਜਿਆ। ਉਸ ਵੇਲੇ ਇਹ ਭਾਈ ਮਨੀ ਸਿੰਘ ਸਾਹਿਬ ਜੀ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕਿਆ ਵੀ ਗੁਰੂ ਗੋਬਿੰਦ ਸਿੰਘ ਦੇ ਹੱਥੋਂ। ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਬਾਬਾ ਦੀਪ ਸਿੰਘ ਜੀ ਨੂੰ ਅੰਮ੍ਰਿਤ ਛਕਾਇਆ ਤੇ ਭਾਈ ਦੀਪਾ 1699 ਨੂੰ ਦੀਪ ਸਿੰਘ ਬਣਿਆ। ਆਖੋ ਸਤਨਾਮ। ਦੋਵਾਂ ਤੇ ਬਖਸ਼ਿਸ਼ ਹੋ ਗਈ, ਉਧਰੋਂ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਉਧਰੋਂ ਬਾਬਾ ਦੀਪ ਸਿੰਘ ਜੀ, ਤੇ 1699 ਨੂੰ ਅੰਮ੍ਰਿਤ ਦੀ ਦਾਤ ਵੀ ਮਿਲ ਗਈ ਤੇ 1703 ਵਿੱਚ ਲਗਭਗ 13-14 ਸਾਲ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੱਗੇ। 12-12 ਸਾਲ ਰਹੀਏ ਸੰਤਾਂ ਦੀ ਟੋਲੀ, ਆਉਂਦੇ ਨੇ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਤੇ 13-14 ਸਾਲ ਦਾ ਸਮਾਂ ਬਣਦਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਬਿਤਾਇਆ। ਭਾਈ ਭਗਤਾ ਜੀ ਆਏ, ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਿਆ, ਸੱਚੇ ਪਾਤਸ਼ਾਹ ਸਾਡੇ ਇਲਾਕੇ ਵਿੱਚ ਪ੍ਰਚਾਰ ਦੀ ਬੜੀ ਲੋੜ ਹੈ। ਤੇ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਭਗਤਾ ਜੀ ਹੁਣ ਤੇ ਤੁਹਾਡਾ ਪੁੱਤਰ ਪ੍ਰਚਾਰਕ ਬਣ ਗਿਆ। ਬੁਲਾਇਆ ਤੇ ਥਾਪੜਾ ਦਿੱਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਦੇ ਕੇ ਤੋਰਿਆ ਤੇ ਆਖਿਆ, ਦੀਪ ਸਿੰਘ ਜੀ ਗੁਰਮਤ ਦਾ ਪ੍ਰਚਾਰ ਆਪਣੇ ਇਲਾਕੇ ਵਿੱਚ ਜਾ ਕੇ ਕਰਿਓ, ਜਾਗ ਲਾਓ ਗੁਰਸਿੱਖੀ ਦੀ, ਉਸ ਇਲਾਕੇ ਵਿੱਚ ਬੜੀ ਲੋੜ ਹੈ ਮਾਝੇ ਵਿੱਚ। ਤੇ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਦੇ ਕੇ ਤੋਰਿਆ। ਅਸਲ ਵਿੱਚ ਜਦੋਂ ਗੁਰੂ ਦਾ ਥਾਪੜਾ ਮਿਲੇ ਨਾ, ਗੁਰੂ ਡਿਊਟੀ ਲਾ ਕੇ ਤੋਰੇ, ਧੁਰੋਂ ਡਿਊਟੀ ਲੱਗ ਕੇ ਆਵੇ, ਫਿਰ ਇੱਕ ਇੱਕ ਬਚਨ ਅਨਿਆਲਾ ਤੀਰ ਬਣ ਜਾਂਦਾ। ਆਖੋ ਸਤਨਾਮ। ਪ੍ਰਚਾਰਕ ਕੋਈ ਪੜ੍ਹ ਕੇ ਨਹੀਂ ਬਣਦਾ। ਕੋਈ ਇਹ ਆਖੇ ਕਿ ਮੈਂ 10 ਗ੍ਰੰਥ ਪੜ੍ਹ ਲੈ, ਮੈਂ 20 ਪੜ੍ਹ ਲੈ, ਮੈਂ ਬੜੀ ਵਿਦਿਆ ਪ੍ਰਾਪਤ ਕਰ ਲਈ ਤੇ ਮੈਂ ਗੁਰਮਤ ਦਾ ਪ੍ਰਚਾਰ ਕਰ ਸਕਣਾ, ਨਹੀਂ। ਇਹ ਧੁਰੋਂ ਬਖਸ਼ਿਸ਼ ਹੁੰਦੀ ਹੈ, ਕਿਸੇ ਤੇ ਵੀ ਹੋ ਸਕਦੀ। ਕਈ ਸਾਰੀ ਸਾਰੀ ਜ਼ਿੰਦਗੀ ਵਿਦਿਆ ਪ੍ਰਾਪਤ ਕਰਦੇ ਰਹਿੰਦੇ ਨੇ ਪਰ ਉਹਨਾਂ ਦੀ ਗੱਲ ਸੁਣਨ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਤੇ ਜਿਹਦੀ ਧੁਰੋਂ ਡਿਊਟੀ ਲੱਗੇ, ਗੁਰੂ ਥਾਪੜਾ ਦੇ ਕੇ ਤੋਰੇ, ਉਹਦਾ ਇੱਕ ਇੱਕ ਬਚਨ ਅਣਿਆਲਾ ਤੀਰ। ਅਸੀਂ ਕਿੰਨਾ ਜ਼ੋਰ ਲਾਉਂਦੇ ਹਾਂ। ਸੰਤ ਬਾਬਾ ਈਸ਼ਰ ਸਿੰਘ ਜੀ ਸੱਤਾਂ ਦੀਵਾਨਾਂ ਵਿੱਚ ਇੱਕ ਦਿਨ ਕਹਿੰਦੇ ਹੁੰਦੇ ਸੀ, ਗੁਰੂ ਵਾਲੇ ਬਣੋ ਭਾਈ, ਗੁਰੂ ਘਰ ਦੀ ਚਾਲੀ ਏ, ਪੰਜਾਂ ਤੋਂ ਅੰਮ੍ਰਿਤ ਛਕਣਾ ਤੇ ਹਜ਼ਾਰਾਂ ਤਿਆਰ ਹੋ ਜਾਂਦੇ ਸੀ। ਆਖੋ ਸਤਨਾਮ। ਹਜ਼ਾਰਾਂ ਤਿਆਰ ਹੋ ਜਾਂਦੇ ਸੀ ਅੰਮ੍ਰਿਤ ਛਕਣ ਵਾਸਤੇ। ਸੋ ਦਾਸ ਦੇ ਕਹਿਣ ਤੋਂ ਭਾਵ ਕਿ ਗੁਰੂ ਵੱਲੋਂ ਥਾਪੜਾ ਮਿਲ ਗਿਆ, ਸੱਚੇ ਪਾਤਸ਼ਾਹ ਨੇ ਡਿਊਟੀ ਲਾ ਦਿੱਤੀ, ਸਿਰ ਤੇ ਹੱਥ ਰੱਖ ਕੇ ਤੋਰਿਆ ਬਾਬਾ ਦੀਪ ਸਿੰਘ। ਫਿਰ ਉਹਨਾਂ ਨੇ ਆਪਣੇ ਇਲਾਕੇ ਵਿੱਚ ਜਾ ਕੇ ਤੇ ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਤੇ ਉਦੋਂ ਬਾਅਦ ਆ ਗਿਆ 1704, ਉਹ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, 6 ਪੋਹ ਨੂੰ, 7 ਪੋਹ ਨੂੰ ਸਰਸਾ ਤੇ ਵਿਛੋੜਾ ਪੈ ਗਿਆ, 8 ਪੋਹ ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਗੁਰੂ ਕੇ ਲਖਤੇ ਜਿਗਰ ਸ਼ਹੀਦ ਹੋਏ, ਮਾਛੀਵੜ ਦੇ ਜੰਗਲਾਂ 'ਚ ਸੱਚੇ ਪਾਤਸ਼ਾਹ ਗਏ। ਉਦੋਂ ਅੱਗੇ ਸੱਚੇ ਪਾਤਸ਼ਾਹ ਰਾਏਕੋਟ ਦੀ ਧਰਤੀ ਵੱਲ, ਸਾਰੇ ਉੱਧਰ ਮਾਲਵੇ 'ਚ ਵਿਚਰਦੇ ਵਿਚਰਦੇ ਸੱਚੇ ਪਾਤਸ਼ਾਹ ਫਿਰ 1705 ਵਿੱਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ। ਤੇ 2 ਸਾਲ ਹੋ ਗਏ ਸਨ ਬਾਬਾ ਦੀਪ ਸਿੰਘ ਜੀ ਨੂੰ ਗਿਆ ਤੇ ਸੱਚੇ ਪਾਤਸ਼ਾਹ ਦਾ ਹੁਕਮ ਸੀ ਕਿ ਤੁਸੀਂ ਉੱਥੇ ਹੀ ਰਹਿਣਾ, ਜਦੋਂ ਬੁਲਾਵਾਂਗੇ ਉਦੋਂ ਆਉਣਾ। ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਬਾਬਾ ਦੀਪ ਸਿੰਘ ਸਾਹਿਬ ਆਉਣ ਲੱਗੇ, ਮਹਾਰਾਜ ਨੇ ਆਖਿਆ, ਨਹੀਂ ਤੁਸੀਂ ਇੱਥੇ ਹੀ ਰਹਿਣਾ, ਬੁਲਾਵਾਂਗੇ ਤੁਹਾਨੂੰ ਜਦੋਂ ਤੁਹਾਡੀ ਲੋੜ ਹੋਵੇ। ਤੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਗਏ ਤੇ ਅਮਨ ਅਮਾਨ ਦਾ ਸਮਾਂ ਕੁਛ ਆਇਆ। ਉੱਥੇ ਸਾਧ ਸੰਗਤ ਜੰਗ ਯੁੱਧ ਬੰਦ ਹੋ ਗਏ ਤੇ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਿੰਘਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅਰਥ ਬੋਧ ਸਮਝਾਓ, ਤੁਹਾਡੇ ਬਿਨਾਂ ਸਾਨੂੰ ਕੋਈ ਇਹ ਗਿਆਨ ਨਹੀਂ ਕਰਾ ਸਕਦਾ, ਆਪ ਜੀ ਕਿਰਪਾ ਕਰੋ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੱਖ ਭੇਜੇ, ਧੀਰ ਮੱਲੀਆਂ ਕੋਲ ਕਰਤਾਰਪੁਰ ਬੀੜ ਲੈ ਕੇ ਆਓ। ਜਦੋਂ ਉਹ ਪੁਰਾਤਨ ਬੀੜ ਜਿਹਨੂੰ ਪੋਥੀ ਸਾਹਿਬ ਕਿਹਾ ਗਿਆ, ਜਿਹਦਾ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕੀਤਾ, ਭਾਈ ਗੁਰਦਾਸ ਜੀ ਨੇ ਉਹ ਸਰੂਪ ਲਿਖਿਆ ਤੇ ਗੁਰੂ ਅਰਜਨ ਦੇ ਮਹਾਰਜ ਨੇ ਲਿਖਵਾਇਆ। ਜਦੋਂ ਸੇਵਾਦਾਰ ਸਿੰਘ ਲੈਣ ਵਾਸਤੇ ਗਏ ਤੇ ਅੱਗੋਂ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ, ਕਹਿੰਦੇ ਜੇ ਐਡਾ ਹੀ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ ਤੇ ਸਾਰੀ ਬਾਣੀ ਆਪ ਲਿਖ ਲਵੇ, ਅਸੀਂ ਇਹ ਬੀੜ ਨਹੀਂ ਦੇਣੀ। ਸਿੰਘ ਵਾਪਸ ਆ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਖਿਆ, ਸੱਚੇ ਪਾਤਸ਼ਾਹ ਆਖਣ ਲੱਗੇ ਵੀ ਜੇ ਹੁਣ ਬਾਣੀ ਨਾ ਲਿਖੀ ਗਈ ਤੇ ਸਿੱਖਾਂ ਦੇ ਅੰਦਰ ਸ਼ੰਕਾ ਪੈਦਾ ਹੋ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਰੀ ਬਾਣੀ ਹੁਣ ਦੁਬਾਰਾ ਲਿਖੀ ਜਾਏਗੀ। ਤੇ ਲਿਖਾਰੀ ਚੁਣਿਆ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਤੇ ਸਹਾਇਕ ਲਿਖਾਰੀ ਚੁਣਿਆ ਬਾਬਾ ਦੀਪ ਸਿੰਘ ਜੀ ਨੂੰ। ਤੇ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਜਾਓ ਦੀਪ ਸਿੰਘ ਨੂੰ ਉਹਦੇ ਪਿੰਡੋਂ ਲੈ ਕੇ ਆਓ, ਆਖੋ ਹੁਣ ਤੇਰੀ ਲੋੜ। ਫਿਰ ਇੱਕ ਸੇਵਾਦਾਰ ਭੇਜਿਆ, ਉਹ ਜਦੋਂ ਮਹਾਰਾਜ ਜੀ ਦਾ ਨਿਉਤਾ ਲੈ ਕੇ ਸੱਚੇ ਪਾਤਸ਼ਾਹ ਜੀ ਦਾ ਗਿਆ ਤੇ ਬਾਬਾ ਦੀਪ ਸਿੰਘ ਜੀ ਹੱਥ ਜੋੜ ਕੇ ਖਲੋ ਗਏ, ਹਾਂਜੀ ਦੱਸੋ ਹੁਕਮ। ਕਹਿੰਦੇ ਸੱਚੇ ਪਾਤਸ਼ਾਹ ਨੇ ਜੀ ਨੇ ਯਾਦ ਕੀਤਾ, ਚਾਹ ਚੜ ਗਿਆ, ਸ਼ੁਕਰ ਹੈ ਤੈ ਸਾਹਿਬ ਕੀ ਬਾਤ ਜੇ ਅੱਖ ਹੈ, ਕਹੋ ਨਾਨਕ ਕਿਆ ਦੀਜਾ। ਸਾਰੇ ਰਾਹ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਬਚਨ ਚੱਲਦੇ ਰਹੇ, ਸੀਸ ਵੱਡੇ ਕਰ ਵੈਸਨ ਦੀਜਾ ਬਿਨ ਸਿਰ ਸੇਵ ਕਰੀਜਾ। ਮੈਨੂੰ ਮੇਰੇ ਸਾਹਿਬ ਦੀ ਕੋਈ ਗੱਲ ਸੁਣਾਵੇ, ਜਾਣ ਨਾਲੋਂ ਵੱਧ ਪਿਆਰਾ ਲੱਗਦਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਹਿ ਮਿਲਕੰਤ ਪਛਾਣਾ। ਮੈਨੂੰ ਮੇਰੇ ਗੁਰੂ ਦਾ ਮਲਾਪ ਕਰਨ ਵਾਲਿਆ, ਉਹਦਾ ਸੁਨੇਹਾ ਲੈ ਕੇ ਆਉਣ ਵਾਲਿਆ, ਤੂੰ ਧੰਨ ਹੈ। ਸਤਸੰਗ ਜੀ, ਬਾਬਾ ਦੀਪ ਸਿੰਘ ਸਾਹਿਬ ਚੱਲਦੇ 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 ਫਿਰ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਆਏ, ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀ ਲਾ ਦਿੱਤੀ, ਬਾਬਾ ਜੀ ਤੁਹਾਡੀ ਡਿਊਟੀ ਇਹ ਆ ਕਲਮਾਂ ਕੜਨੀਆਂ ਨੇ। ਬਾਬਾ ਜੀ ਆਖਿਆ, ਬਾਬਾ ਜੀ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੂੰਹ ਆਖਿਆ, ਬਾਬਾ ਜੀ ਤੁਹਾਡੀ ਡਿਊਟੀ ਆ ਤੁਸੀਂ ਕਲਮਾਂ ਕੜਨੀਆਂ ਨੇ, ਤੁਸੀਂ ਸ਼ਾਹੀ ਤਿਆਰ ਕਰਨੀ ਹੈ, ਦਵਾਤਾਂ ਵਿੱਚ ਪਾਉਣੀ ਆ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਣਗੇ, ਤੁਸੀਂ ਇਹਨਾਂ ਦੀ ਸਹਾਇਤਾ ਕਰਨੀ। ਸਤਬਚਨ ਮਹਾਰਾਜ ਗੱਲ ਵਿੱਚ ਪੱਲਾ ਪਾ ਕੇ ਸੀਸ ਝੁਕਾ ਦਿੱਤਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੰਬੂ ਲਵਾਇਆ ਤੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ। ਹੁਣ ਇੱਥੇ ਕਈ ਪ੍ਰੇਮੀ ਅਜੇ ਵੀ ਏਦਾਂ ਦੇ ਹੈਗੇ ਆ ਜਿਹੜੇ ਸ਼ੰਕਾ ਕਰਦੇ ਆ ਸਾਰੀ ਬਾਣੀ ਆਪਣੇ ਮੁੱਖੋਂ, ਪਰ ਗੁਰਮੁਖੋ ਉਦੋਂ ਸਦੀਆਂ ਬਾਅਦ ਭਾਈ ਕਾਨ ਸਿੰਘ ਜੀ ਨਾਭਾ, ਉਹਨਾਂ ਦੇ ਪਿਤਾ ਭਾਈ ਨਰੈਣ ਸਿੰਘ ਸਾਹਿਬ ਜੀ ਹੋਏ ਨੇ, ਕਹਿੰਦੇ ਨੇ ਭਾਈ ਨਰੈਣ ਸਿੰਘ ਜੀ ਨੂੰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ, ਉਹਨਾਂ ਦੇ ਪਿਤਾ ਭਾਈ ਨਰੈਣ ਸਿੰਘ ਜੀ ਨੂੰ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਬਾਣੀ ਕੰਠ ਸੀ। ਜੇ ਇੱਕ ਸਿੱਖ ਨੂੰ ਸੰਪੂਰਨ ਬਾਣੀ ਇੱਕ ਕੰਠ ਹੋ ਸਕਦੀ ਆ, ਉਹ ਤੇ ਫਿਰ ਆਪ ਗੁਰੂ ਨਾਨਕ ਦੀ ਜੋਤ ਸੀ। ਆਖੋ ਸਤਨਾਮ। ਤੇ ਬਾਬਾ ਦੀਪ ਸਿੰਘ ਸਾਹਿਬ ਸਹਾਇਕ ਲਿਖਾਰੀ ਗੁਰੂ ਗੋਬਿੰਦ ਸਿੰਘ ਬਾਣੀ ਲਿਖਾਉਂਦੇ ਗਏ। ਹੁਣ ਬਹੁਤਾ ਵਿਸਥਾਰ ਵਿੱਚ ਨਾ ਜਾਈਏ, ਗੱਲ ਆਪਾਂ ਸ਼ਹੀਦੀ ਦੀ ਕਰਨੀ ਹੈ, ਪਰ ਸ਼ਹੀਦੀ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਬਾਬਾ ਦੀਪ ਸਿੰਘ ਜੀ ਦਾ ਜੀਵਨ ਵੇਖਣਾ ਬੜਾ ਜ਼ਰੂਰੀ। ਉਹਨਾਂ ਦਾ ਨਿਤਨੇਮ ਕੀ ਸੀ, ਉਹਨਾਂ ਦਾ ਜਪ ਤਪ ਕਿੰਨਾ ਸੀ, ਉਹਨਾਂ ਨੇ ਘਾਲੜਾਂ ਕੀ ਕਰ ਲਈ, ਉਹ ਕਿਹੜੀ ਸ਼ਕਤੀ ਸੀ ਜਿਹੜੀ ਬਿਨਾਂ ਸਿਰ ਤੋਂ ਬਾਬੇ ਦੀਪ ਸਿੰਘ ਨੂੰ ਲੜਨ ਵਾਸਤੇ ਖਿਲਾਰ ਦਿੱਤਾ। ਜਿਹੜੀ ਸ਼ਕਤੀ ਨੇ ਉਹ ਸ਼ਕਤੀ ਹੈ ਕਾਹਦੀ ਸੀ, ਉਹ ਆਈ ਕਿੱਥੋਂ ਸੀ, ਇਹ ਵੇਖਣਾ ਪਹਿਲਾਂ ਬੜਾ ਜ਼ਰੂਰੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਸਤ ਸੰਗਤ ਬਾਣੀ ਨਾਲ ਲਿਖਵਾਉਂਦੇ ਗਏ। ਜਦੋਂ ਸੰਪੂਰਨ ਬਾਣੀ ਲਿਖ ਦਿੱਤੀ ਗਈ, ਉਸ ਤੋਂ ਬਾਅਦ ਹੁਕਮ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਰਥ ਪੜਾਓ ਬਾਣੀ ਦੇ। ਫਿਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅਰਥ ਪੜਾਏ। ਦੋ ਟਕਸਾਲਾ ਮੇਨ ਨੇ, ਇੱਕ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਟਕਸਾਲ ਤੇ ਦੂਜੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਟਕਸਾਲ। ਤੇ ਦਮਦਮੀ ਟਕਸਾਲ ਉਹੀ ਹੈ ਜੋ ਬਾਬਾ ਦੀਪ ਸਿੰਘ ਜੀ ਤੋਂ ਚੱਲਦੀ ਆ ਰਹੀ, ਬਾਬਾ ਦੀਪ ਸਿੰਘ ਜੀ ਦੀ ਟਕਸਾਲ। ਮਹਾਰਾਜ ਨੇ ਇਹਨਾਂ ਨੂੰ ਆਪ ਗੁਰਬਾਣੀ ਦੇ ਅਰਥ ਪੜਾਏ। ਤੇ ਸਤਸੰਗ ਜੀ, ਜਦੋਂ ਗੁਰਬਾਣੀ ਦੇ ਅਰਥ ਪੜਾਏ ਗਏ, ਸੱਚੇ ਪਾਤਸ਼ਾਹ ਦਮਦਮਾ ਸਾਹਿਬ ਤੋਂ ਲੱਗੇ ਚਾਲਾ ਪਾਉਣ, ਦੋਵੇਂ ਸਿੱਖ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਖੜੇ ਹੋ ਗਏ ਹੱਥ ਜੋੜ ਕੇ। ਤੇ ਸੱਚੇ ਪਾਤਸ਼ਾਹ ਅੱਜ ਦਇਆ ਦੇ ਘਰ ਵਿੱਚ ਆਏ, ਖੁਸ਼ ਹੋਏ ਤੇ ਆਖਿਆ, ਭਾਈ ਸਾਹਿਬ ਮਨੀ ਸਿੰਘ ਜੀ, ਮੰਗੋ, ਅੱਜ ਕੀ ਮੰਗਦੇ ਹੋ ਤੁਸੀਂ, ਬੜੀ ਘਾਲਣਾ ਕਰ ਲਈ। ਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਦਾਤ ਮੰਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਮੇਰੇ ਤੇ ਬਖਸ਼ਿਸ਼ ਕਰੋ, ਗਰੀਬ ਨਵਾਜ ਪਾਤਸ਼ਾਹ, ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭ ਜਾਵੇ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਭਾਈ ਸਾਹਿਬ ਜੀ, ਗੁਰੂ ਨਾਨਕ ਦੀਆਂ ਤੁਹਾਡੇ ਤੇ ਬੜੀਆਂ ਖੁਸ਼ੀਆਂ ਨੇ, ਤੁਹਾਡਾ ਬੰਦ ਬੰਦ ਤੇ ਕੱਟਿਆ ਜਾ ਸਕਦਾ, ਪਰ ਸਿੱਖੀ ਨਿਭੇਗੀ। ਆਖੋ ਸਤਨਾਮ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਬਖਸ਼ਿਸ਼ ਕਰ ਦਿੱਤੀ ਸੀ। ਤੇ ਭਾਈ ਸਾਹਿਬ ਜੀ, ਭਾਈ ਮਨੀ ਸਿੰਘ ਜੀ ਦੀ ਜਦੋਂ ਸ਼ਹੀਦੀ ਵੀ ਹੋਈ ਆ ਨਾ, ਬੜਾ ਵੱਡਾ ਵੱਖਰਾ ਪ੍ਰਕਰਨ ਹੈ। ਭਾਈ ਸਾਹਿਬ, ਭਾਈ ਮਨੀ ਸਿੰਘ ਦੀ ਜਦੋਂ ਸ਼ਹੀਦੀ ਲੱਗੀ ਸੀ ਨਾ, ਹੁਣ 90 ਸਾਲਾਂ ਦੀ ਉਮਰ ਤੇ ਦਾੜਾ ਚਿੱਟਾ, 90 ਸਾਲ ਦੀ ਉਮਰ ਸੀ। ਤੇ ਗੁਰੂ ਹਰਿ ਰਾਇ ਸਾਹਿਬ ਦੇ ਵੇਲੇ ਦੇ ਸਿੱਖ ਸਨ। ਗੁਰੂ ਹਰਿ ਰਾਇ ਸਾਹਿਬ ਜੀ ਦੀ ਸੇਵਾ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕੀਤੀ। ਉਹ ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਗੁਰੂ ਹਰਿ ਰਾਇ ਸਾਹਿਬ ਵੇਲੇ ਤੋਂ ਚੱਲੇ ਆ ਰਹੇ ਸਨ। ਅੱਜ ਜਦੋਂ ਜਲਾਦ ਦੇ ਹੱਥ ਵਿੱਚ ਟੋਕਾ ਸੀ ਤੇ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ ਹੋਇਆ ਸੀ ਸਾਹਮਣੇ, ਤੇ ਤੇੜ ਕੱਲਾ ਕਸ਼ਹਿਰਾ ਪਾਇਆ ਸੀ, ਨਾ ਸਿਰ ਤੇ ਦਸਤਾਰ ਸੀ ਤੇ ਨਾ ਕੋਈ ਤਨ ਉੱਤੇ ਕੱਪੜਾ ਸੀ, ਕੱਲਾ ਤੇੜ ਕਸ਼ਹਿਰਾ ਸੀ। ਤੇ ਜਦੋਂ ਸਾਧ ਸੰਗਤ ਜਲਾਦ ਲੱਗਿਆ ਨਾ, ਹੱਥ ਵਿੱਚ ਟੋਕਾ ਫੜਿਆ ਹੋਇਆ ਸੀ, ਤੇ ਭਾਈ ਸਾਹਿਬ ਮਨੀ ਸਿੰਘ ਨੂੰ ਹੁਕਮ ਸੀ ਕਿ ਇਹਨਾਂ ਦਾ ਬੰਦ ਬੰਦ ਕੱਟ ਦਿੱਤਾ ਜਾਏ, ਬੰਦ ਬੰਦ। ਉਸ ਸਮੇਂ ਜਲਾਦ ਨੇ ਆਖਿਆ, ਭਾਈ ਸਾਹਿਬ ਜੀ, ਅਜੇ ਤੁਹਾਡੇ ਕੋਲ ਸਮਾਂ ਹੈ, ਅਜੇ ਤੁਹਾਡੇ ਕੋਲ ਸਮਾਂ ਹੈ, ਇਸਲਾਮ ਕਬੂਲ ਕਰ ਲਵੋ। ਆ ਸਰੀਰ ਕਿਤੇ ਰੋਜ਼ ਰੋਜ਼ ਲੱਭਣਾ, ਆ ਸਰੀਰ ਇਹ ਕਿਤੇ ਰੋਜ਼ ਰੋਜ਼ ਲੱਭਣਾ, ਕਿਉਂ ਤੁਸੀਂ ਐਵੇਂ ਮੌਤ ਨੂੰ ਵਿਆਹ ਰਹੇ ਹੋ, ਛੱਡ ਦਿਓ ਖੈੜਾ ਸਿੱਖੀ ਦਾ, ਇਸਲਾਮ ਕਬੂਲ ਕਰ ਲਓ, ਆ ਸਰੀਰ ਮੁੜ ਮੁੜ ਨਹੀਂ ਮਿਲਣਾ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਉਸ ਸਮੇਂ ਆਖਣ ਲੱਗੇ, ਗੱਲ ਸੁਣ, ਆ ਸਰੀਰ ਤੇ ਬੜੀ ਵਾਰੀ ਮਿਲਿਆ, ਇਹ ਤੇ ਮਿਲ ਵੀ ਜਾਏਗਾ, ਆ ਹੋ ਸਕਦਾ ਸਰੀਰ ਤੇ ਮਿਲ ਜਾਏਗਾ, ਪਰ ਮੈਨੂੰ ਮੁੜ ਕੇ ਸਿੱਖੀ ਨਹੀਂ ਮਿਲਣੀ, ਮੈਨੂੰ ਗੁਰੂ ਗੋਬਿੰਦ ਸਿੰਘ ਵਰਗਾ ਪਿਤਾ ਨਹੀਂ ਲੱਭਣਾ। ਆਖੋ ਸਤਨਾਮ। ਸਰੀਰ ਤੇ ਬੜਿਆਂ ਨੂੰ ਮਿਲੇ ਨੇ, ਸਰੀਰ ਤੇ ਬੜਿਆਂ ਨੂੰ ਮਿਲੇ ਨੇ, ਪਰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਨਾ ਲੱਭਣਾ। ਪਤਾ ਨਹੀਂ ਮੁੜ ਕੇ ਸਿੱਖ ਘਰਾਣੇ ਵਿੱਚ ਮੇਰਾ ਜਨਮ ਹੋਣਾ ਕਿ ਨਹੀਂ ਹੋਣਾ। ਗੁਰਸਿੱਖੋ, ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ, ਅਸੀਂ ਸਿੱਖ ਘਰਾਣਿਆਂ ਵਿੱਚ ਜਨਮ ਲਿਆ। ਮੇਰੇ ਤੋਂ ਵੱਧ ਤੁਸੀਂ ਰਵਿੰਦਰ ਨਾਥ ਟੈਗੋਰ ਨੂੰ ਜਾਣਦੇ ਹੋ। ਉਹ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਅੰਮ੍ਰਿਤਸਰ ਸਾਹਿਬ, ਤੇ ਤੁਹਾਨੂੰ ਪਤਾ ਉਹਨਾਂ ਦਾ ਟਾਈਮ ਬੜਾ ਘੱਟ ਹੁੰਦਾ ਸੀ ਉਹਨਾਂ ਕੋਲ, ਤੇ ਥੋੜਾ ਥੋੜਾ ਸਮਾਂ ਸਾਰੇ ਦਿੱਤਾ, 15 ਕੁ ਮਿੰਟ ਜਲਿਆਂ ਵਾਲੇ ਬਾਗ ਦੇ ਰੱਖੇ, 20 ਕੁ ਮਿੰਟ ਦਰਬਾਰ ਸਾਹਿਬ ਦੇ ਰੱਖੇ। ਜਦੋਂ ਸਾਰੇ ਮੱਥਾ ਟੇਕਦੇ ਟੇਕਦੇ ਦਰਬਾਰ ਸਾਹਿਬ 'ਚ ਗਏ ਅੰਮ੍ਰਿਤਸਰ ਸਾਹਿਬ, ਰਵਿੰਦਰ ਨਾਥ ਟੈਗੋਰ ਨੇ ਕੀਰਤਨ ਸੁਣਿਆ ਤੇ ਬੜੀ ਸ਼ਾਂਤੀ ਆਈ, ਬੜਾ ਆਨੰਦ। ਆਪਣੇ ਸੈਕਟਰੀ ਨੂੰ ਆਖਣ ਲੱਗੇ, ਮੈਨੂੰ ਇਹ ਦੱਸ ਵੀ ਦਰਬਾਰ ਸਾਹਿਬ ਰੁਕਣ ਦਾ ਟਾਈਮ ਕਿੰਨਾ। ਕਹਿੰਦਾ ਜੀ 20 ਮਿੰਟ। ਕਹਿੰਦੇ ਡਾਇਰੀ ਲਿਆ, ਡਾਇਰੀ ਲੈ ਆਂਦੀ, 3 ਦਿਨਾਂ ਦੇ ਸਾਰੇ ਪ੍ਰੋਗਰਾਮ ਤੇ ਕਾਟੀਆਂ ਮਾਰ ਦਿੱਤੀਆਂ, ਕਹਿੰਦੇ ਕਿਤੇ ਨਹੀਂ ਜਾਣਾ। ਖੁਸ਼ ਹਸਨਾ।